कर्ता पुरुष निरपो निर्वैर अकाल मूर्त अजूनी सैभं गुर प्रसाद मत सुमत तेरे वस स्वामी हम जंत तू पुरख जनतैनी जन नानक के प्रभ करते स्वामी ज्यों पावे तिवें बुलैनी कहां बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी समरथ गुरु सिर हाथ धरियो समरथ गुरु सिर हाथ धरियो गुर की नी कृपा हर नाम दियो जिस देख चरन अगन हरियो निसबासुर एक समान त्यान सुनाम सुने सुत पान डरियो पान दास सो आस जगत र गुरु की पारस भेट परस करियो रामदास गुरु हर सात कियो समरथ गुरु सिर हाथ धरियो रामदास गुरु हर सात कियो समरथ गुरु सिर हाथ धरियो शतर चवर तख्त दे मालक सिंघासन ते गुरगद्दी ते सुशोभित शब्द गुरु जगत गुरु अनंत रहमतां दे भंडार गुरु ऐसे गुरु जो हर सिख दे हर वेले नाल रहन दी समर्थ रखन वाले गुरु गुर मेरा संग सदा है नाले ऐसे गुरु कि गुर परमेश्वर एको जान सतगुर देओ प्रतख हर मूरत जो अमृत बचन सुनावे तन तन श्री गुरु ग्रंथ साहिब जी महाराज मेरा ख्याल है जी श्रद्धा भावना नाल सिख एक बारी भी कितने कह देना भी धन गुरु ग्रंथ साहिब जी ते सारियां बरकतां झोली विच पै जा सारे आखो धन श्री गुरु ग्रंथ साहिब जी महाराज धन गुरु धन गुर प्यारे भाई गुरदास जी ऐसे गुरु ग्रंथ साहिब जी दे चरण कमलों विच नमस्कार करके बड़ी श्रद्धा भावना सिदक भरोसा प्रेम झोली विच भर के आप जी गुरु चरणा विच पुजे पवित्र हजूरी विच बैठ के गुरबाणी ते रस भिंडड़ी बाणी है ही मिठी बाणी अमृत धार दी बख्शिश करन वाली बाणी ते है ही पर सुंदर जी कोई रसना नाल रस के गा जाए ते ऐसे रस भरे बोल हिरदे विचों रस पैदा कर देन सत्कारयोग भाई साहब गुरु सवारे गुरु सत्कारे सोहन सिंह जी रसिया जी रागी जथे जी पासों आप जी ने रस भिंडड़ा कीर्तन श्रवण किया ते गुरमत विचारां दी सांझ प्राप्त करन दी लालसा इंतजार विच आप सारे जुड़ बैठे हो मेरी तुहाड़ी इको एक सांझ है गुरु की फतेह दी सांझ ये वो फतेह है जो जिंदगी लमकाउण वाली जीवन पलटाउण वाली चित अते सुरत विच ਔਜਾਂ ਅਤੇ ਮੌਜਾਂ ਪ੍ਰਦਾਨ ਕਰਵਾਉਣ ਵਾਲੀ ਫਤਿਹ ਨਾਲ ਸਾਰੇ ਗੱਜ ਕੇ ਸਾਂਝ ਪਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤੇ ਦੀ ਬੜੀ ਵੱਡੀ ਬਖਸ਼ਿਸ਼ ਕਿ ਸਾਡੇ ਵੱਡੇ ਭਾਗ, ਕਈ ਵਾਰੀ ਨਾ ਬੰਦੇ ਭੁੱਲ ਕੇ ਐਵੇਂ ਪੁੱਛਦੇ ਫਿਰਦੇ ਨੇ ਵੀ ਜੋਤਿਸ਼ ਵਾਲਿਆਂ ਨੂੰ ਕਿਸੇ ਹੋਰ ਸਾਡੇ ਰੇਖਾਵਾਂ ਨੂੰ ਪੜ੍ਹਨ ਵਾਲਿਆਂ ਨੂੰ ਵੀ ਸਾਡਾ ਮੁਕੱਦਰ ਦੱਸ ਦਿਓ। ਊਠ, ਘੋੜਾ, ਬਿੱਲੀ, ਕੁੱਤਾ, ਜਾਨਵਰ ਅਤੇ ਭਾਗ ਦੀ ਗੱਲ ਪੁੱਛੇ ਅਤੇ ਗੱਲ ਸਮਝ ਵਿੱਚ ਆਉਂਦੀ ਹੈ ਵੀ ਸਾਡੇ ਭਾਗ ਕਦੋਂ ਖੁੱਲ੍ਹਣਗੇ। ਮਨੁੱਖ ਹੋਣਾ ਹੀ ਸਭ ਤੋਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਅਤੇ ਮਨੁੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸ਼ਰਨ ਨਾਲ ਜੁੜੇ ਹੋਣਾ, ਇਸ ਤੋਂ ਹੋਰ ਉੱਤੇ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ। ਵੱਡਿਆਂ ਭਾਗਾਂ ਵਾਲੇ ਗੁਰੂ ਕੀ ਚਰਨ ਸ਼ਰਨ ਵਿੱਚ ਪੁੱਜੇ ਆਪ ਜੀ। ਜ਼ਿੰਦਗੀ ਤਾਂ ਬੜੀ ਕੀਮਤੀ ਹੈ ਹੀ ਸੀ, ਹੋਰ ਕੀਮਤੀ ਬਣ ਜਾਏ। ਹੀਰਾ ਅਤੇ ਹੀਰਾ ਹੈ ਹੀ ਸੀ, ਕਿਸੇ ਸੋਨੇ ਦੀ ਮੁੰਦਰੀ ਵਿੱਚ ਜੜਿਆ ਜਾਏ। ਆਪਣੀ ਇਸ ਜੀਵਨ ਦੀ ਗਾਥਾ ਨੂੰ ਬੜਾ ਸੁੰਦਰ, ਖੂਬਸੂਰਤ, ਬੜੇ ਮੁਕੱਦਰ ਵਾਲਾ ਬਣਾਉਣ ਵਾਸਤੇ ਮੈਂ ਇਹ ਅਰਜ਼ ਕਰ ਦੇਵਾਂ, ਮਨੁੱਖ ਜਨਮ ਮਿਲਿਆ ਵੱਡਿਆਂ ਭਾਗਾਂ ਨਾਲ, ਭਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਬੀਰ ਜੀ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ, ਇਤਨੇ ਵੱਡਿਆਂ ਭਾਗਾਂ ਵਾਲੀ ਮਨੁੱਖਾ ਤਨ ਇਸ ਦੇਹੀ ਦੀ ਪ੍ਰਾਪਤੀ ਕਰਕੇ, ਅਤੇ ਫਿਰ ਇਸ ਕੀਮਤੀ ਮਨੁੱਖਾ ਤਨ ਦੀ ਪ੍ਰਾਪਤੀ ਕਰਕੇ ਹੋਰ ਇਸ ਦਾ ਮੁਕੱਦਰ ਖੋਲ੍ਹਣ ਦੇ ਲਈ, ਇਸ ਦੀ ਤਕਦੀਰ ਘੜਨ ਦੇ ਲਈ, ਇਸ ਦੀ ਕਿਸਮਤ ਬਣਾਉਣ ਦੇ ਲਈ ਮੈਂ ਅਰਜ਼ ਕਰਨ ਲੱਗਾ। ਜ਼ਰਾ ਮਨੁੱਖ ਜਨਮ ਹੈ ਤਾਂ ਵੱਡਿਆਂ ਭਾਗਾਂ ਦੀ ਹੀ ਨਿਸ਼ਾਨੀ, ਪਰ ਵੱਡਿਆਂ ਭਾਗਾਂ ਵਾਲੇ ਇਸ ਕੀਮਤੀ ਮਨੁੱਖਾ ਜਨਮ ਵਿੱਚ ਕੋਈ ਕੀਮਤੀ ਵਸਤੂ ਸੰਭਾਲੀ ਜਾ ਸਕੇ ਦੀ ਲਾਲਸਾ ਲੈ ਕੇ ਆਪ ਜੀ ਨੇ ਗੁਰੂ ਚਰਨਾਂ ਵਿੱਚ ਪੂਜਨਾ ਕੀਤਾ। ਅਜੋਕੇ ਯੁੱਗ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ, ਇੱਕ ਪਾਸੇ ਕਰਮਾਂ ਦੀ ਗੱਲ ਹੈ ਵੀ ਸਾਡੇ ਕਰਮਾਂ ਵਿੱਚ ਇਹ ਹੈ, ਅਤੇ ਦੂਸਰੇ ਪਾਸੇ ਲੋਕ ਇਹ ਵੀ ਸੋਚਦੇ ਨੇ ਵੀ ਜੇ ਕਰਮਾਂ ਵਿੱਚ ਹੀ ਇਹ ਹੈ ਤਾਂ ਗੁਰਦੁਆਰੇ ਆਉਣ ਦਾ, ਸਤਸੰਗਤ ਕਰਨ ਦਾ, ਬਾਣੀ ਪੜ੍ਹਨ ਦਾ ਲਾਭ ਵੀ ਕੀ ਹੋਇਆ, ਮਿਲਣੇ ਤਾਂ ਉਸੇ ਤਰ੍ਹਾਂ ਹੀ ਨਾ ਕਰਮਾਂ ਦੇ ਲੇਖ ਸਾਨੂੰ, ਇਸ ਦਾ ਕੀ ਮਤਲਬ ਹੋਇਆ। ਦੋ ਪੱਖ ਵੱਖਰੇ ਵੱਖਰੇ ਨੇ, ਇੱਕ ਪਾਸੇ ਕਰਮਾਂ ਦੀ ਗੱਲ ਹੈ ਅਤੇ ਦੂਸਰੇ ਪਾਸੇ ਸਾਡੇ ਵਾਸਤੇ ਸਤਸੰਗਤ, ਧਰਮ, ਸ਼ੁਭ ਕਰਮ ਕਰਨ ਦੀ ਗੱਲ ਹੈ। ਮੈਂ ਜ਼ਰਾ ਇਸ ਨੂੰ ਥੋੜ੍ਹਾ ਖੁਲਾਸਾ ਕਰਨ ਦੇ ਲਈ, ਜੋ ਲੜੀਵਾਰ ਜੈਤਸਰੀ ਕੀ ਵਾਰ ਦੀ ਬਾਣੀ ਚੱਲ ਰਹੀ ਹੈ ਉਸ ਦੇ ਆਧਾਰ 'ਤੇ ਕੱਲ੍ਹ ਦੋ ਪੰਕਤੀਆਂ ਉਸ ਸ਼ਬਦ ਦੀਆਂ ਬਾਕੀ ਬਚੀਆਂ ਸੀ, ਜੋ ਕਿ ਭਾਈ ਸਾਹਿਬ ਜੀ ਉਹ ਪੌੜੀ ਮੈਰਜ ਕਰਦਾ ਦੁਬਾਰਾ ਪੜ੍ਹਦੇ ਨੇ। ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਣ ਨਾ ਦੇਵ ਹੀ, ਜਿਨਸਿਓ ਸੋਈ ਹੇਤ, ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ, ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ, ਅਕਿਰਤ ਘਨਾ ਹਰ ਵਿਸਰਿਆ ਜੋਨੀ ਪਰਮੇਤ। ਆਓ ਭਾਈ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਇਸ ਪੌੜੀ ਦਾ ਫਿਰ ਦੁਬਾਰਾ ਪਾਠ ਸ਼ਰਵਣ ਕਰੀਏ, ਅਤੇ ਪਾਠ ਸ਼ਰਵਣ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਅਰਜ਼ ਕਰਨ ਲੱਗਾ, ਆਪਣਾ ਵੀ ਬੜਾ ਭਲਾ ਹੁੰਦਾ ਅਤੇ ਸਾਡੇ ਪਰਿਵਾਰ ਦਾ ਵੀ ਬੜਾ ਭਲਾ ਹੁੰਦਾ, ਅਤੇ ਸਮੁੱਚੇ ਸੰਸਾਰ ਦੇ ਭਲੇ ਦੀ ਗੱਲ ਉੱਥੋਂ ਨਿਕਲਦੀ ਹੈ ਜਿਸ ਦੀ ਰਸਨਾ ਤੋਂ ਨਿਕਲਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਵਾਰੀ ਹੋਰ ਸਤਨਾਮ ਸ਼੍ਰੀ ਵਾਹਿਗੁਰੂ।
ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਜਿਨ ਸਿਓਂ ਸੋਈ ਹੇਤ, ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ, जैसा बीजै सो लुणै कर्म एह खेत अकिरत घणा हर विसरिया जोनी परमेत अकिरत घणा हर विसरिया जोनी परमेत।
हजूर फरमान करते ने जैसा बीजै सो लुणै कर्म एहो खेत ऐ इंसान तेरी जिंदगी विच ए तैनू शरीर मिलिया है इस विच जेहो जे कर्म करेगा ओहो जिहा ही फल वढ़ेगा। लुणे दे अर्थ ने वढ़ना प्राप्त करना जिवें जिमीदार अपने खेत विच जो बीज बीजदा है ओही वढ़दा है इस शरीर द्वारा जो कर्मां दा बीज बीजिया जांदा है ओही असी वढ़दे हाँ। अखरी अर्थ ए ने जैसा बीजा सो लुणै कर्म एहो खेत जिवें असी ये भी पंक्तियां श्रवण करते हाँ कत्तक कर्म कमावने दोष ना काहू जोग परमेश्वर ते भुलिया व्यापन सबे रोग वेमुख होए राम ते लगन जन्म विजोग खिणमै कौड़े होए गए जितड़े माया भोग। इस शब्द विच भी हजूर ने यही दर्शाया कि कत्तक कर्म कमावने जैसे कर्म कमावने उस अनुसार फल भोगना ही पैंदा दोष ना काहू जोग आवे दुख ते रब नूं उलामा नहीं देना ये दुख क्यों आया चूंकि ये दुख मेरे कर्मां दा ही मेरी झोली विच पिया दद्दा दोष ना देऊ किसै दोष कर्मां अपनिया जो मैं किया सो मैं पाया दोष ना दीजै अवर जना। तो जो कर्म कमाए जाते हैं जो कर्म किए जाते हैं चूंकि हजूर इतने जो दर्शाया है ना भी जैसा बीजा सो लुणै कर्म एहो खेत गुरबाणी विच ना कर्म दे प्रकरण दे आधार ते तीन थावां ते वक्रे वक्रे तीन अर्थ ने है कक्का रारा ते मम्मा तिना थावां ते ही यही कर्म जो आंदा इस पंक्ति विच के जो हुण तुसां सुनी है या कत्तक कर्म कमावने उत्थे कर्म दा अर्थ है जो असी काम करते हैं जो शुभ कर्म या अशुभ कर्म करते हैं इत्थे कर्मां दा संबंध किते हुए मनुखा जिंदगी दे शुभ अशुभ कर्मां नाल हो गया। दूसरा कर्म दा अर्थ है जिनको नदर कर्म होवे उत्थे हो गया बख्शिश कृपा दृष्टि ते तीसरा कर्म दा अर्थ है जिमीदार लोग इस नूं शायद आसानी नाल समझ लेंगे जिवें कि जमीन की मिनती जो करते ना तो एक एकड़ 36 ते 40 कर्मां दा गिनिया जांदा मिनती वाली कर्म वो 5.5 फुट नूं भी कर्म कहिंदे ने। एक बारी पैर पुलांग पुटनी ते दोबारा फिर दूसरे पैर की पुलांग पुटनी इंज वो 5.5 फुट के वक्फे नूं भी कर्म गुरबाणी विच इक थां ते कहा है सागर नेर उद्यान बन नवखंड बसदा धर्म मूसन प्रेम पिरम कै गणो एक कर कर्म जिहड़ा इत्थे आया ना भी गणो एक कर कर्म भाव मैं सागरां दा जंगलां दा दूर दुराडे सारी धरती दा चक्कर कट आवां पर अपने मालक दे प्रेम दे सामने इतनी वड्डी चक्कर कट्टन दी अगर मैं मिनती नूं रखां ते मैनूं इंज लगदा जिवें अजे एक कर्म ही तुरिया मैं जी। तो इत्थे कर्म दा अर्थ हो गया 5.5 फुट वाली मिनती दी कर्म पर इत्थे कर्मां दा अर्थ है जो असी कर्म करदे हाँ। हजूर कहिंदे जो कर्म करेगा उही फल तैनू भोगना पवेगा। मैं पहला ये विश्लेषण कर लेवा गुरबाणी के आधार पर कि कर्म तीन तरह नाल इंसान करते ने एक मन करके जो ही ख्याल किया सोचा वह भी कर्म बन गया चाहे वह बुरा सोचा बुरा बन गया जे चंगा सोचा ध्यान की अवस्था मन में बनी तो वह चंगा कर्म बन गया इस कहते हैं मानसी कर्म या मनसा गुरबाणी में आया मनसा बाचा कर्मना मैं देखे दोजक जात जा मन बच क्रम हर गुण नहीं गाए ये जी सोच धरो। एक है मन करके रब दे गुण गाने मन करके ध्यान विच जुड़ना मन करके वाहिगुरु करना या मन करके किसी का बुरा करना भी इंदा ते रह ही कख ना। कई बारी तो मन करके ਬੰਦਾ ਦੂਸਰੇ ਦਾ ਬੁਰਾ ਅੰਦਰੋਂ ਸੋਚਦਾ ਹੀ ਰਹਿੰਦਾ, ਉਹ ਭੈੜਾ ਕਰਮ ਬਣ ਜਾਂਦਾ ਭਾਵੇਂ ਕੀਤਾ ਨਹੀਂ ਬੁਰਾ। ਪਰ ਹਜ਼ੂਰ ਕਹਿੰਦੇ ਨੇ ਮਨ ਕਰਕੇ ਕੀਤਾ ਖਿਆਲ ਵੀ ਕਰਮ ਬਣਦਾ ਹੈ, ਦੂਸਰਾ ਕਰਮ ਹੈ ਜੋ ਸਰੀਰ ਕਰਕੇ ਕੀਤਾ ਜਾਂਦਾ, ਹੱਥਾਂ ਪੈਰਾਂ ਕਰਕੇ ਕੀਤਾ ਜਾਂਦਾ, ਅੱਖਾਂ ਨਾਲ ਕੀਤਾ ਜਾਂਦਾ, ਉਹ ਹੈ ਸਰੀਰਕ ਕਰਮ। ਉਸ ਨੂੰ ਕਰਮ ਕਰਕੇ ਕਿਹਾ ਮਨ ਬਚ ਕਰਮ। ਅਤੇ ਤੀਸਰਾ ਕਰਮ ਹੈ ਜ਼ੁਬਾਨ ਦੇ ਬੋਲ, ਜੋ ਜ਼ੁਬਾਨ ਬੋਲਦੀ। ਇੱਥੇ ਇਹ ਵੀ ਗੱਲ ਬੜੀ ਸਪਸ਼ਟ ਹੋ ਜਾਏਗੀ, ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਬਾਣੀ ਪੜ੍ਹਦੇ ਹਾਂ ਜਾਂ ਮੂੰਹੋਂ ਵਾਹਿਗੁਰੂ ਕਰਦੇ ਹਾਂ ਪਰ ਮਨ ਨਹੀਂ ਜੁੜਦਾ, ਉਸ ਦਾ ਕੀ ਫਾਇਦਾ ਹੋਇਆ? ਜਦੋਂ ਕਰਮ ਫਿਲੋਸਫੀ ਤੋਂ ਵਾਕਫ ਹੋ ਜਾਓਗੇ ਫਿਰ ਤਾਂ ਪਤਾ ਚੱਲ ਜਾਏਗਾ ਵੀ ਜ਼ੁਬਾਨ ਕਰਕੇ ਬੋਲਿਆ ਵੀ ਕਰਮ ਬਣ ਜਾਂਦਾ ਹੈ। ਇਹ ਗੱਲ ਵੱਖਰੀ ਕਿ ਉਸ ਦੀ ਸਟੇਜ ਥੋੜ੍ਹੀ ਮੱਧਮ ਰਹਿ ਜਾਂਦੀ ਹੈ, ਪਰ ਜ਼ੁਬਾਨ ਦੇ ਬੋਲੇ ਹੋਏ ਬੋਲ ਉਹ ਸ਼ੁਭ ਅਤੇ ਅਸ਼ੁਭ, ਚੰਗੇ ਅਤੇ ਮਾੜੇ, ਉਹ ਕਰਮ ਬਣ ਜਾਂਦੇ ਨੇ। ਇਸ ਕਰਕੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਜ਼ੁਬਾਨ ਦੇ ਤਿੰਨ ਕਰਮ ਬੜੇ ਭੈੜੇ ਨੇ। ਵਿਚਾਰ 'ਚ ਰੱਖਿਓ ਜ਼ਰਾ, ਮੈਂ ਗੁਰਬਾਣੀ ਦੇ ਆਧਾਰ 'ਤੇ ਗੱਲ ਕਰਨ ਲੱਗਾ। ਜ਼ੁਬਾਨ ਦੇ ਨਾਲ ਤਿੰਨ ਕਰਮ, ਤਿੰਨ ਤਰ੍ਹਾਂ ਦਾ ਜ਼ੁਬਾਨ ਦਾ ਬੋਲ ਉਹ ਪਾਪ ਬਣਦਾ। ਕਿਹੜਾ? ਇੱਕ ਤਾਂ ਫਿੱਕਾ ਬੋਲਣਾ, ਜਿਹਨੂੰ ਅਸੀਂ ਕੌੜਾ ਬੋਲਣਾ ਕਹਿੰਦੇ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ, ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਜਿਹੜੇ ਜ਼ੁਬਾਨ ਨਾਲ ਫਿੱਕੇ ਬੋਲ ਬੋਲਣੇ, ਕਿਸੇ ਦੇ ਦਿਲ ਦੁਖਾਵੇਂ ਬੋਲ ਬੋਲਣੇ, ਫਰੀਦ ਜੀ ਨੂੰ ਇਹ ਕਹਿਣਾ ਪਿਆ ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਨੀ। ਜੇ ਆਪਣੀ ਜ਼ੁਬਾਨ ਨਾਲ ਕੌੜਾ ਬੋਲ ਬੋਲਿਆ, ਸੁਣਨ ਵਾਲੇ ਦੇ ਦਿਲ ਨੂੰ ਦੁੱਖ ਪਹੁੰਚਿਆ, ਅਤੇ ਉਸ ਦਿਲ ਵਿੱਚ ਤਾਂ ਤੇਰਾ ਦਿਲਬਰ ਵਾਹਿਗੁਰੂ ਮਾਲਕ ਬੈਠਾ ਸੀ। ਉਹ ਬੰਦਾ ਨਾਰਾਜ਼ ਨਹੀਂ ਹੋਇਆ, ਅੰਦਰ ਬੈਠਾ ਮਾਲਕ ਨਾਰਾਜ਼ ਹੋਇਆ ਵੀ ਇਹ ਇਸਨੇ ਬੋਲ ਕਿਉਂ ਬੋਲੇ ਨੇ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹਿ ਠਾਹੇ, ਮਾਨਕ ਸਭ ਅਮੋਲ ਵੇ, ਕਿਸੇ ਦਾ ਦਿਲ ਨਾ ਢਾਈ। ਇਹ ਦਿਲ ਮਾਨਕ ਬੜਾ ਕੀਮਤੀ ਹੈ। ਇਸ ਲਈ ਹਜ਼ੂਰ ਨੇ ਇੱਕ ਤਾਂ ਜ਼ੁਬਾਨ ਦੇ ਬੋਲ, ਜਿਹੜੇ ਕੌੜੇ ਬੋਲ ਬੋਲਣੇ, ਉਹਨਾਂ ਤੋਂ ਸਾਨੂੰ ਮਨ੍ਹਾ ਕੀਤਾ। ਅਤੇ ਦੂਸਰਾ ਹੈ ਇਸ ਜ਼ੁਬਾਨ ਦੇ ਨਾਲ ਕਿਸੇ ਦੀ ਨਿੰਦਾ ਕਰਨੀ। ਉਹ ਵੱਡਾ ਵਿਖ ਬਣਿਆ ਫਿਰਦਾ, ਲੈ ਉਹਨੂੰ ਧੇਲੇ ਦੀ ਅਕਲ ਨਹੀਂ। ਕਿਸੇ ਬਾਬਤ ਕਿਸੇ ਦੀ ਨਿੰਦਾ ਕਰਕੇ, ਭਾਵੇਂ ਉਹ ਸਾਹਮਣੇ ਹੈ ਜਾਂ ਨਹੀਂ, ਸਵਾਲ ਇਸ ਗੱਲ ਦਾ ਨਹੀਂ ਹੈ, ਕਿੱਥੇ ਬੈਠ ਕੇ ਕੀਤੀ ਹੈ। ਇਸ ਲਈ ਹਜ਼ੂਰ ਇੱਕ ਗੱਲ ਇਹ ਵੀ ਕਹਿੰਦੇ ਨੇ ਵੀ ਭਲਾ ਕਿਸੇ ਦੀ ਨਿੰਦਾ ਕਰ ਲੈਣੀ ਚਾਹੀਦੀ ਹੈ? ਉਹ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਾਹੀਂ, ਅਤੇ ਜਿਹੜੇ ਕਰਨ ਮਨਮੁੱਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਜ਼ੁਬਾਨ ਦਾ ਦੂਸਰਾ ਬੋਲ ਹੈ ਕਿਸੇ ਦੀ ਨਿੰਦਾ ਕਰਨੀ, ਭੈੜਾ ਬੋਲ ਭੈੜਾ ਕਰਮ। ਅਤੇ ਜ਼ੁਬਾਨ ਦਾ ਤੀਸਰਾ ਭੈੜਾ ਕਰਮ ਹੈ ਝੂਠ ਬੋਲਣਾ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜ਼ੁਬਾਨ ਨਾਲ ਝੂਠ ਨਹੀਂ ਬੋਲਣਾ, ਜ਼ੁਬਾਨ ਨਾਲ ਨਿੰਦਾ ਨਹੀਂ ਕਰਨੀ, ਜ਼ੁਬਾਨ ਨਾਲ ਕਟੂ ਬਚਨ ਨਹੀਂ ਬੋਲਣੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹ ਤੇਰੀ ਜ਼ੁਬਾਨ ਦੇ ਕਰਮ ਵੀ ਕਰਮ ਬਣ ਜਾਂਦੇ ਨੇ। ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਨੂੰ ਸਿੱਖਾਂ ਨੇ ਇੱਕ ਦਿਨ ਸਵਾਲ ਕੀਤਾ ਸੀ, ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ, ਇਹਦਾ ਤਾਂ ਕੋਈ ਲਾਭ ਨਾ ਹੋਇਆ? ਹਜ਼ੂਰ ਕਹਿਣ ਲੱਗੇ ਫਿਰ ਕਿਤੇ ਜਵਾਬ ਦੇਵਾਂਗੇ। ਅਗਲਾ ਪਲਕ ਹੋਇਆ ਹਜ਼ੂਰ ਬਾਹਰ ਜੰਗਲ ਵੱਲ ਗਏ, ਸਿੱਖ ਨਾਲ ਸਨ, ਰੁਕ ਗਏ ਇੱਕ ਥਾਂ 'ਤੇ। ਸਿੱਖ ਇੱਕ ਨੂੰ ਕਿਹਾ ਨੇ ਉਹ ਠੀਕਰੀ ਫੜ ਕੇ ਲੈ ਕੇ ਆ, ਟੁੱਟੀ ਹੋਈ ਘੜੇ ਦੀ ਠੀਕਰੀ ਲੈ ਕੇ ਆ, ਬੜੀ ਚਮਕਦੀ ਪਈ, ਉਠਾ ਕੇ ਲਿਆ। ਉਠਾ ਕੇ ਲਿਆਂਦੀ ਅਤੇ ਹਜ਼ੂਰ ਨੇ ਪੁੱਛਿਆ ਇਹ ਠੀਕਰੀ ਲਿਸ਼ਕਦੀ ਕਿਉਂ ਪਈ, ਬਾਕੀ ਠੀਕਰੀਆਂ ਨਹੀਂ ਲਿਸ਼ਕਦੀਆਂ? ਸਿੱਖ ਆਖਿਆ ਜੀ ਇਹ ਘਿਓ ਵਾਲੇ ਕੁੱਜੇ ਦੀ ਠੀਕਰੀ ਹੈ, ਘਿਓ ਵਾਲੇ ਕੁੱਜੇ ਦੀ ਠੀਕਰੀ ਹੈ, ਇਸ ਕਰਕੇ ਲਿਸ਼ਕਦੀ ਹੈ। ਅਤੇ ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਕਹਿਣ ਲੱਗੇ ਘਿਓ ਤੇ ਵਿੱਚ ਕਿਤੇ ਵੀ ਨਹੀਂ, ਠੀਕਰੀ ਨਾਲ ਚੰਗੀ ਤਰ੍ਹਾਂ ਉਂਗਲ ਕਸਾਈ ਨੇ, ਅਤੇ ਕਹਿਣ ਲੱਗੇ ਘਿਓ ਤੇ ਕਿਤੇ ਵੀ ਨਹੀਂ। ਉਹ ਸਿੱਖ ਕਹਿਣ ਲੱਗਾ ਮਹਾਰਾਜ ਘਿਓ ਪਾਉਣ ਵਾਲੀ ਮਾਲਕਣ ਨੇ ਕੁੱਜੇ ਵਿੱਚੋਂ ਘਿਓ ਤੇ ਕੱਢ ਲਿਆ ਸੀ, ਪਰ ਘਿਓ ਪੈਂਦਾ ਰਿਹਾ, ਉਹ ਅੰਦਰ ਅਸਰ ਕਰ ਗਿਆ, ਭਾਵੇਂ ਘਿਓ ਨਿਕਲ ਗਿਆ ਪਰ ਇਹਦੇ ਅੰਦਰ ਰਚ ਮਿਚ ਗਿਆ, ਇਸ ਕਰਕੇ ਲਿਸ਼ਕਦੀ ਪਈ ਹੈ। ਹਜ਼ੂਰ ਕਹਿਣ ਲੱਗੇ ਬਾਣੀ ਪੜ੍ਹਦਿਆਂ ਭਾਵੇਂ ਅੰਦਰ ਨਾ ਵੀ ਟਿਕੇ, ਜੇ ਕੁੱਜੇ ਵਿੱਚ ਪਾਇਆ ਹੋਇਆ ਘਿਓ ਅਸਰ ਛੱਡ ਸਕਦਾ ਤਾਂ ਜ਼ੁਬਾਨ ਨਾਲ ਪੜ੍ਹੀ ਹੋਈ ਬਾਣੀ ਵੀ ਅਸਰ ਛੱਡ ਸਕਦੀ ਹੈ। ਕਹਿਣ ਲੱਗੇ ਜਿਹੜੀ ਬਾਣੀ ਜ਼ੁਬਾਨ ਨਾਲ ਪੜ੍ਹੀ ਜਾਂਦੀ ਹੈ, ਇਸ ਕਰਕੇ ਕਹਿੰਦੇ ਨੇ ਕੋਈ ਗਾਵੈ, ਕੋ ਸੁਣੈ, ਕੋਈ ਕਰੈ ਵਿਚਾਰ, ਤਿੰਨ ਕੈਟਾਗਰੀ ਹੋ ਗਈਆਂ। ਕੋਈ ਗਾਵੈ ਅਤੇ ਕੋਈ ਸੁਣਨ ਵਾਲਾ ਸੁਣੇ, ਅਤੇ ਕੋਈ ਬਾਣੀ ਦੀ ਵਿਚਾਰ ਕਰੇ। ਫੈਸਲਾ ਹੀ ਦੇ ਦਿੱਤਾ ਕਿ ਕਹੋ ਕਬੀਰ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇੱਕ ਥਾਂ 'ਤੇ ਹੁੰਦਾ ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕੋਈ ਉਪਦੇਸ਼ੇ ਦੂਸਰੇ ਨੂੰ ਸਮਝਾਵੇ ਅਤੇ ਆਪਣੇ ਹਿਰਦੇ ਵਿੱਚ ਕੋਈ ਬਾਣੀ ਵਸਾ ਲੈ, ਕੋਈ ਇਸ ਦੀ ਵਿਚਾਰ ਕਰੇ, ਕੋਈ ਜ਼ੁਬਾਨ ਨਾਲ ਗਾ ਲੈ, ਉਸ ਤਾਂ ਸਾਰਿਆਂ ਦਾ ਉਧਾਰ ਹੋ ਜਾਂਦਾ। ਤਾਂ ਬਾਣੀ ਜੋ ਜ਼ੁਬਾਨ ਨਾਲ ਪੜ੍ਹੀ ਜਾਂਦੀ ਹੈ, ਮੈਂ ਅਰਜ਼ ਕਰਾਂ ਭਾਵੇਂ ਮਨ ਸ਼ੁਰੂ ਵਿੱਚ ਨਹੀਂ ਲੱਗਦਾ, ਫਿਰ ਵੀ ਉਹ ਆਪਣਾ ਅਸਰ ਛੱਡ ਜਾਂਦੀ ਹੈ, ਕਿਉਂਕਿ ਉਹ ਵਾਚਕ ਕਰਮ ਸ੍ਰੇਸ਼ਟ ਹੋ ਗਿਆ। ਅਤੇ ਤੀਸਰਾ ਹੈ ਜੋ ਕਿ ਮਨ ਕਰਕੇ ਧਿਆਨ ਵਿੱਚ ਬੈਠਣਾ, ਮਨ ਕਰਕੇ ਵਾਹਿਗੁਰੂ ਵਾਹਿਗੁਰੂ ਕਰਨਾ, ਉਹ ਸ੍ਰੇਸ਼ਟ ਬਣ ਕਰਮ ਬਣ ਗਿਆ। ਤੋ ਤਿੰਨ ਤਰ੍ਹਾਂ ਦੇ ਕਰਮ ਅਸੀਂ ਕਰਦੇ ਰਹਿੰਦੇ ਰਾਤ ਦੇ, ਮਨ ਵੀ ਸੋਚਦਾ ਰਹਿੰਦਾ, ਜ਼ੁਬਾਨ ਵੀ ਬੋਲਦੀ ਰਹਿੰਦੀ, ਹੱਥਾਂ ਪੈਰਾਂ ਨਾਲ ਵੀ ਕਰਮ ਕਰਦੇ ਰਹਿੰਦੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਇੱਕ ਸ਼ਬਦ ਵਿੱਚ ਆਖਿਆ, ਰਾਤ ਨੂੰ ਨਾ ਤੁਸੀਂ ਜਿਤਨੇ ਵੀ ਸਾਰਾ ਦਿਨ ਕਰਮ ਕਰਦੇ ਹੋ, ਉਹ ਪੜ੍ਹਨਾ ਕਿ ਸਾਰੇ ਦਿਨ ਵਿੱਚ ਮੈਂ ਮਨ ਕਰਕੇ ਕੀ ਕਰਮ ਕੀਤਾ, ਜ਼ੁਬਾਨ ਕਰਕੇ ਕਿਹੜਾ ਕਿਹੜਾ ਕਰਮ ਕੀਤਾ, ਅਤੇ ਸਰੀਰ ਕਰਕੇ ਕਿਹੜਾ ਕਿਹੜਾ ਕਰਮ ਕੀਤਾ। ਉਹਨਾਂ ਤਿੰਨਾਂ ਵਿੱਚ ਕੋਈ ਗਲਤ ਕਰਮ ਤਾਂ ਨਹੀਂ ਹੋਇਆ, ਜੇ ਹੋਇਆ ਤਾਂ ਪਸ਼ਚਾਤਾਪ ਕਰਨਾ ਅਤੇ ਕੱਲ੍ਹ ਵਾਲੇ ਦਿਨ ਵਾਸਤੇ ਉਸ ਕਰਮ ਕਰਨ ਤੋਂ ਗੁਰੇਜ਼ ਕਰਨਾ ਅਤੇ ਅਰਦਾਸ ਕਰਨਾ, ਪਾਤਸ਼ਾਹ ਬਖਸ਼ਿਸ਼ ਕਰਨਾ, ਮੈਥੋਂ ਭੈੜੇ ਕਰਮ ਦੇ ਲੇਖ ਨਾ ਅੰਦਰ ਹਿਰਦੇ ਵਿੱਚ ਲਿਖੇ ਜਾਣ। ਸ਼ਬਦ ਹੈ ਹਜ਼ੂਰ ਦਾ, ਕਾਇਆ ਕਾਗਜ਼ ਮਨ ਪਰਵਾਨਾ, ਸਿਰਕੇ ਲੇਖ ਨਾ ਪੜ੍ਹੈ ਇਆਣਾ, ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ। ਨਾਨਕ ਜੇ ਵਿੱਚ ਰੁੱਪਾ ਹੋਏ, ਖਰਾ ਖਰਾ ਆਖੇ ਸਭ ਕੋਏ। ਕਹਿਣ ਲੱਗੇ ਇਸ ਕਾਇਆ ਦੇ ਕਾਗਜ਼ 'ਤੇ ਤੇਰੇ ਮਨ ਨੇ ਇੱਕ ਪ੍ਰਵਾਨਾ ਲਿਖਿਆ, ਉਹ ਪ੍ਰਵਾਨਾ, ਉਹ ਰਾਹਦਾਰੀ ਜਿਹੜੀ ਧੁਰ ਦਰਗਾਹ ਤੱਕ ਤੇਰੇ ਨਾਲ ਜਾਣ ਵਾਲੀ ਸੀ, ਤੂੰ ਪੜ੍ਹੀ ਕਿ ਨਹੀਂ ਪੜ੍ਹੀ? ਮੈਂ ਸਾਰਾ ਦਿਨ ਕਰਮ ਕਰਕੇ ਕਾਇਆ ਦੇ ਕਾਗਜ਼ 'ਤੇ ਸਿਰਕੇ ਲੇਖ ਨਾ ਪੜ੍ਹਿਆ ਜਾਣਾ। ਇਹ ਬੰਦੇ ਤੂੰ ਬਾਕੀ ਤਾਂ ਸਭ ਕੁਛ ਪੜ੍ਹਨ ਜਾਣਦਾ ਹੋਵੇਗਾ, ਦੂਸਰੇ ਦਾ ਜੀਵਨ ਕੀ ਹੈ ਉਹ ਵੀ ਤੂੰ ਪੜ੍ਹਨਾ ਜਾਣਦਾ ਹੋਵੇਗਾ, ਪਰ ਆਪਣੀ ਜ਼ਿੰਦਗੀ ਵਿੱਚ ਸਾਰਾ ਦਿਨ ਕਰਮ ਕੀ ਕੀਤੇ ਹੈ? ਹਜ਼ੂਰ ਕਹਿੰਦੇ ਨੇ ਇਤਨਾ ਇਆਣਾ ਹੋ ਗਿਆ, ਇਤਨਾ ਅਨਪੜ੍ਹ ਹੋ ਗਿਆ, ਇਤਨਾ ਬੇਸਮਝ ਹੋ ਗਿਆ ਕਿ ਆਪਣੇ ਮਸਤਕ ਦੇ ਲੇਖ ਨਹੀਂ ਤੂੰ ਪੜ੍ਹ ਰਿਹਾ। ਮੈਂ ਛੋਟੀ ਜਿਹੀ ਕਰਜ਼ ਕਰਨ ਲੱਗਾ, ਦੋ ਪੱਖੀ ਗੱਲ ਗੁਰਬਾਣੀ ਵਿੱਚ ਸਾਨੂੰ ਮਿਲਦੀ ਹੈ ਕਿ ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ ਵੀ ਕਰਤਾਰ ਨੇ ਲੇਖ ਲਿਖਿਆ। ਅਤੇ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਵੀ ਹੁਣ ਲੇਖ ਮੈਂ ਲਿਖ ਰਿਹਾ ਕਿ ਕਰਤਾਰ ਲਿਖ ਰਿਹਾ? ਗੱਲ ਥੋੜ੍ਹੀ ਗੁਰਮਤ ਦੀ ਨਾ ਖੋਜ ਲਈਏ ਅਤੇ ਝੱਟ ਜਵਾਬ ਸਾਹਮਣੇ ਮਿਲ ਜਾਂਦਾ ਵੀ ਲੇਖ ਕਰਤਾਰ ਨੇ ਲਿਖੇ ਨੇ ਕਿ ਲੇਖ ਮੈਂ ਲਿਖੇ ਨੇ। ਇੱਥੇ ਕਹਿ ਰਹੇ ਨੇ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ। ਜੋ ਕੱਲ੍ਹ ਮੈਂ ਪ੍ਰਮਾਣ ਆਪ ਜੀ ਨੂੰ ਦਿੱਤਾ ਸੀਗਾ ਵੀ ਤਿੰਨ ਕਰਤਾ ਲੇਖ ਲਿਖਾਇਆ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤਾ ਲੇਖ ਲਿਖਾਇਆ, ਲੇਖ ਕਰਤੇ ਨੇ ਆਪਣੀ ਮਾਇਆ ਰਾਹੀਂ ਲਿਖਾਇਆ, ਕੁਦਰਤ ਰਾਹੀਂ ਲਿਖਾਇਆ, ਫਿਰ ਲੇਖ ਕਰਤੇ ਨੇ ਲਿਖਿਆ ਕਿ ਲੇਖ ਮੈਂ ਲਿਖ ਰਿਹਾ? ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਅੰਦਰ ਝਾਤ 'ਤੇ ਮਾਰ ਵੀ ਲੇਖ ਜੋ ਤੂੰ ਲਿਖੇ ਨੇ ਉਹ ਕਿਹੋ ਜਿਹੇ ਲਿਖੇ ਨੇ। ਮੈਂ ਗੱਲ ਥੋੜ੍ਹੀ ਇੱਥੇ ਸਪਸ਼ਟ ਕਰਦਿਆਂ, ਜੋ ਮਨੁੱਖ ਕਰਮ ਕਰਦਾ ਨਾ ਉਹ ਆਪਣੇ ਲੇਖ ਆਪ ਲਿਖ ਰਿਹਾ, ਕਰਤਾਰ ਨੇ ਸਿਰਫ ਕੀਤੇ ਹੋਏ ਕਰਮਾਂ ਦੇ ਫਲ ਭੁਗਤਾਉਣ ਦਾ ਜੋ ਆਰਡਰ ਕਰ ਦਿੱਤਾ, ਜੋ ਕਲਮ ਚਲਾ ਦਿੱਤੀ, ਬਸ ਉਹ ਕਰਤੇ ਦਾ ਲੇਖ ਪੱਕਾ ਹੋ ਗਿਆ ਵੀ ਹੁਣ ਤੈਨੂੰ ਫਲ ਭੋਗਣਾ ਪੈਣਾ। ਜਿਹੜੀ ਅਸੀਂ ਹੁਕਮ ਦੀ ਵੀ ਗੱਲ ਕਰਦੇ ਹਾਂ ਨਾ ਵੀ ਹੁਕਮ ਵਿੱਚ ਰਹੀਏ, ਰਜ਼ਾ ਵਿੱਚ ਰਹੀਏ, ਇਹ ਤਾਂ ਰੱਬ ਦਾ ਭਾਣਾ ਸੀ। ਰੱਬ ਦੇ ਭਾਣੇ ਦੇ ਅਰਥ ਵੀ ਇਹੀ ਨੇ, ਜਿਵੇਂ ਕੋਈ ਚੋਰ ਚੋਰੀ ਕਰਕੇ ਜੱਜ ਦੇ ਸਾਹਮਣੇ ਜਾਂਦਾ
ਅਤੇ ਜੱਜ ਉਸ ਦੇ ਗੁਨਾਹ ਦੀ ਜੱਜਮੈਂਟ ਕਰਕੇ ਆਰਡਰ ਕਰ ਦਿੰਦਾ ਵੀ ਇਹਨੂੰ ਇੰਨੀ ਸਜ਼ਾ ਹੋ ਗਿਆ। ਜੱਜ ਦਾ ਹੁਕਮ ਧਿਆਨ 'ਚ ਰੱਖਿਓ, ਉਹ ਹੋ ਗਿਆ ਜੱਜ ਦਾ ਆਰਡਰ। ਪਰਮਾਤਮਾ ਨੇ ਵੀ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਇੱਕ ਹੁਕਮ ਕਰ ਦਿੱਤਾ ਵੀ ਇਸ ਬੰਦੇ ਦੀ ਇੰਝ ਜ਼ਿੰਦਗੀ ਬੀਤਣੀ ਹੈ। ਉਹਨੇ ਮਸਤਕ 'ਤੇ ਲੇਖ ਲਿਖ ਦਿੱਤੇ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬੰਦਿਆ ਹਰ ਰੋਜ਼ ਆਪਣੇ ਲੇਖ 'ਤੇ ਆਪ ਹੀ ਲਿਖ ਰਿਹਾ, ਪੜ੍ਹਤੇ ਸਹੀ ਰਾਤ ਨੂੰ ਵੀ ਮੈਂ ਕੀ ਲੇਖ ਲਿਖੇ ਨੇ। ਸਿਰ ਕੇ ਲੇਖ ਨਾ ਪੜ੍ਹੈ ਇਆਨਾ, ਦਰਗਹਿ ਘੜੀਐ ਤੀਨੇ ਲੇਖ। ਤੀਨੇ ਲੇਖ ਇੱਥੇ ਆ ਗਿਆ, ਕਾਇਕ, ਵਾਚਕ ਅਤੇ ਮਾਨਸੀ। ਜ਼ੁਬਾਨ ਦੇ ਬੋਲ, ਸਰੀਰ ਦੇ ਕੀਤੇ ਹੋਏ ਕਰਮਾਂ ਦੇ ਕਰਮ ਅਤੇ ਮਨ ਨਾਲ ਕੀਤੀ ਹੋਈ ਚਿਤਵਨਾ। ਇਹ ਰੱਬ ਦੀ ਹਜ਼ੂਰੀ ਵਿੱਚ ਤਿੰਨੇ ਤਰ੍ਹਾਂ ਦਾ ਹਿਸਾਬ ਲਗਾ ਕੇ ਤੇਰੀ ਜ਼ਿੰਦਗੀ ਦੀ ਘਾੜਤ ਘੜੀ ਜਾਣੀ ਹੈ। ਦਰਗਹਿ ਘੜੀਐ ਤੀਨੇ ਲੇਖ, ਅਤੇ ਜੇ ਅਸੀਂ ਆਪਣੇ ਕਰਮਾਂ ਨੂੰ ਪੜ੍ਹਾਂਗੇ ਨਹੀਂ ਤਾਂ ਹਾਲਤ ਕੀ ਹੈ ਕਿ ਇੱਕ ਜੱਜ ਦੇ ਪੇਸ਼ ਕੀਤਾ ਗਵਾਹ, ਅਤੇ ਜੱਜ ਪੁੱਛਦਾ ਵੀ ਪੜ੍ਹਿਆ ਲਿਖਿਆ, ਅਤੇ ਜੱਜ ਨੂੰ ਕਹਿਣ ਲੱਗਾ, ਹਜ਼ੂਰ ਲਿਖਿਆ ਲਿਖਿਆ ਤਾਂ ਹਾਂ ਪਰ ਪੜ੍ਹਿਆ ਲਿਖਿਆ ਨਹੀਂ। ਜੱਜ ਕਹਿੰਦਾ, ਕੀ ਮਤਲਬ? ਕਹਿੰਦਾ, ਮਤਲਬ ਕੀ ਜੀ, ਮੈਨੂੰ ਪੜ੍ਹਨਾ ਨਹੀਂ ਆਉਂਦਾ, ਸਿਰਫ ਲਿਖਣਾ ਹੀ ਆਉਂਦਾ ਲਿਖਣਾ। ਕਹਿਣ ਲੱਗਾ, ਯਾਰ ਐਸੇ ਬੰਦੇ ਤਾਂ ਦੇਖੇ ਨੇ ਵੀ ਜਿਨ੍ਹਾਂ ਨੂੰ ਪੜ੍ਹਨਾ ਆਉਂਦਾ ਹੈ ਪਰ ਲਿਖਣਾ ਨਹੀਂ ਆਉਂਦਾ। ਤੂੰ ਕਹਿੰਦਾ ਵੀ ਮੈਨੂੰ ਲਿਖਣਾ ਆਉਂਦਾ ਅਤੇ ਪੜ੍ਹਨਾ ਨਹੀਂ ਆਉਂਦਾ, ਲਿਖ ਕੇ ਵਿਖਾ। ਕਾਗਜ਼ ਦਿੱਤਾ, ਪੈੱਨ ਦਿੱਤਾ ਵੀ ਲਿਖ, ਅਤੇ ਜਦੋਂ ਲਿਖਿਆ ਉਹਨਾਂ ਤਾਂ ਪੁੱਠੀਆਂ ਸਿੱਧੀਆਂ ਲਕੀਰਾਂ ਸਾਰੇ ਕਾਗਜ਼ 'ਤੇ ਮਾਰ ਦਿੱਤੀਆਂ। ਅਤੇ ਜੱਜ ਪੁੱਛਦਾ, ਇਹ ਕੀ ਲਿਖਿਆ ਜੀ? ਕਹਿਣ ਲੱਗਾ, ਤੁਸੀਂ ਪੜ੍ਹੋ, ਮੈਂ ਤਾਂ ਪਹਿਲਾਂ ਹੀ ਆਖਿਆ ਸੀ ਮੈਨੂੰ ਲਿਖਣਾ ਹੀ ਆਉਂਦਾ ਪੜ੍ਹਨਾ ਨਹੀਂ ਆਉਂਦਾ। ਇਹ ਉਹਨਾਂ ਬੰਦਿਆਂ ਦੇ ਜੀਵਨ ਦੀ ਗਾਥਾ ਕਿ ਸਿਰ ਕੇ ਲੇਖ ਨਾ ਪੜ੍ਹੈ ਇਆਨਾ, ਕਰਮ ਕਰੀ ਜਾ ਰਿਹਾ, ਕਰਮ ਕਰੀ ਜਾ ਰਿਹਾ, ਪੜ੍ਹਨਾ ਆਉਂਦਾ ਹੀ ਕੋਈ ਨਹੀਂ। ਕਿ ਮੈਂ ਜ਼ਿੰਦਗੀ ਵਿੱਚ ਕਿਹੋ ਕਿਹੋ ਜਿਹੇ ਕਰਮ ਕਰ ਰਿਹਾ, ਜੇ ਸਤਸੰਗਤ ਵਿੱਚ ਆ ਰਿਹਾ ਤਾਂ ਸਮਝਣਾ ਵੱਡੇ ਭਾਗ ਸਭ ਤੋਂ ਚੰਗਾ ਸ੍ਰੇਸ਼ਟ ਕਰਮ ਹੋਇਆ ਜੋ ਆਪ ਗੁਰੂ ਕੀ ਚਰਨ ਸ਼ਰਨ ਵਿੱਚ ਆ ਕੇ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਗਏ। ਜਿਹੜੇ ਸਿੱਖ ਦੇ ਮੁਖੋਂ ਨਿਕਲਦਾ ਹੈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹੁਣ ਵੀ ਕਹਿ ਲਿਆ ਨਾ ਆਪ ਜੀ ਨੇ ਜੀ, ਅਤੇ ਸਮਝ ਲੈ ਨਾ ਇਹ ਦੋ ਵਾਰੀ ਦਾ ਸਤਨਾਮ ਵਾਹਿਗੁਰੂ ਆਖਿਆ ਵੀ ਚੰਗਾ ਲੇਖ ਬਣ ਕੇ ਰੱਬ ਦੇ ਘਰ ਵਿੱਚ ਸਾਡੇ ਚੰਗੇ ਕਰਮਾਂ ਦੀ ਕੈਟਾਗਰੀ ਵਿੱਚ ਆ ਗਿਆ। ਜਿਨ੍ਹਾਂ ਮੁਖੋਂ ਜਪਿਆ ਚੰਗੇ ਕਰਮ ਬਣ ਗਏ, ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ ਚੰਗੇ ਕਰਮ ਬਣ ਗਏ। ਅਤੇ ਜ਼ਿੰਦਗੀ ਦੇ ਚੰਗੇ ਕਰਮ ਜਦੋਂ ਮਨ ਬਣਾ ਲੈਂਦਾ, ਇੱਕ ਗੱਲ ਸੱਚ ਕਰਕੇ ਜਾਣਿਓ ਕਿ ਮਨ ਸਾਡੇ ਜੀਵਨ ਦਾ ਮਿੱਤਰ ਬਣ ਜਾਂਦਾ। ਸਾਰ ਕਿਤਾਬਲੀ ਦਾ ਕਰਤਾ ਇੱਕ ਗੱਲ ਲਿਖਦਾ, ਕਹਿਣ ਲੱਗਾ, ਜਲ ਕਰ ਕਰਦਮ ਉਪਜ ਹੈ, ਜਲ ਕਰ ਪੰਕ ਵਿਨਾਸ਼, ਮਨ ਕਰ ਉਪਜਤ ਪਾਪ ਕਿਨ, ਮਨ ਹੀ ਕਰਤ ਵਿਨਾਸ਼। ਕਹਿਣ ਲੱਗਾ, ਮੈਂ ਦੇਖਿਆ ਪਾਣੀ ਕਰਕੇ ਚਿੱਕੜ ਪੈਦਾ ਹੋ ਜਾਂਦਾ। ਪਾਣੀ ਰੁੜ ਜਾਏ ਨਾ ਕੱਚੀ ਥਾਂ 'ਤੇ ਤਾਂ ਚਿੱਕੜ ਪੈਦਾ ਹੋ ਜਾਂਦਾ, ਪਰ ਜੇ ਚਿੱਕੜ ਨੂੰ ਧੋਣਾ ਹੋਵੇ ਤਾਂ ਕਹਿਣ ਲੱਗੇ ਉੱਥੇ ਵੀ ਪਾਣੀ ਕੰਮ ਹੀ ਕਰਦਾ। ਚਿੱਕੜ ਨੂੰ ਪੈਦਾ ਕਰਨ ਵਾਲਾ ਵੀ ਪਾਣੀ, ਚਿੱਕੜ ਨੂੰ ਧੋਣ ਵਾਲਾ ਵੀ ਪਾਣੀ, ਪਾਪ ਕਰਨ ਵਾਲਾ ਵੀ ਮਨੁੱਖ ਦਾ ਮਨ ਅਤੇ ਪਾਪਾਂ ਨੂੰ ਧੋਣ ਵਾਲਾ ਵੀ ਮਨੁੱਖ ਦਾ ਮਨ। ਜਦੋਂ ਕਿਤੇ ਮਨ ਪਾਪਾਂ ਦੇ ਪਸ਼ਚਾਤਾਪ ਵਿੱਚ ਬੈਠ ਜਾਏ, ਬੈਠਾ ਸੀ ਨਾ ਜਿਵੇਂ ਇੱਕ ਸਾਈਂ ਫਕੀਰ ਚੁਬਾਰੇ ਦੇ ਉੱਤੇ ਬਾਹਰ ਨੂੰ ਮੂੰਹ ਕਰਕੇ ਲੰਘਦੇ ਰਾਹੀ 'ਤੇ ਚੰਦ ਬੂੰਦਾਂ ਪਾਣੀ ਦੀਆਂ ਡਿੱਗੀਆਂ, ਅਤੇ ਰਾਹੀ ਨੇ ਉੱਪਰ ਦੇਖਿਆ, ਉਹ ਬਾਬਾ ਇਹ ਜਿਹੜਾ ਮੇਰੇ 'ਤੇ ਪਾਣੀ ਡਿੱਗਾ ਗੰਦਾ ਤਾਂ ਨਹੀਂ? ਅਤੇ ਸਾਈਂ ਬਾਬੇ ਆਖਿਆ ਵੀ ਬਹੁਤ ਗੰਦਾ ਪਾਣੀ ਡਿੱਗਾ, ਮਾਫ ਕਰ ਦੇ ਬਾਬਾ, ਇਹ ਕਿਹੋ ਜਿਹਾ ਗੰਦਾ ਪਾਣੀ ਮੇਰੇ 'ਤੇ ਸੁੱਟਿਆ ਜੀ? ਅਤੇ ਬਾਬੇ ਆਖਿਆ, ਮੇਰੇ ਗੁਨਾਹਾਂ ਦੇ ਪਸ਼ਚਾਤਾਪ ਦੇ ਅੰਸੂ ਡਿੱਗੇ ਨੇ, ਮੇਰੇ ਗੁਨਾਹਾਂ ਦੇ ਪਸ਼ਚਾਤਾਪ ਦੇ ਅੰਸੂ ਡਿੱਗੇ ਨੇ, ਕੀਤੇ ਹੋਏ ਗੁਨਾਹਾਂ ਦਾ ਪਸ਼ਚਾਤਾਪ ਪਿਆ ਕਰਦਾ, ਅੱਖਾਂ ਰੋ ਪਈਆਂ ਨੇ, ਮਨਾ ਜ਼ਿੰਦਗੀ ਗੁਨਾਹਾਂ ਵਿੱਚ ਭਰੀ ਬਤੀਤ ਕਰ ਦਿੱਤੀ, ਉਹ ਧਰਮ ਦੇ ਮਾਰਗ 'ਤੇ ਆਏਗਾ ਕਿ ਜ਼ਿੰਦਗੀ ਇੰਝ ਹੀ ਬਤੀਤ ਕਰ ਦੇਵੇਗਾ, ਮਾਫ ਕਰ ਦੇ। ਅਤੇ ਉਸ ਬਾਬੇ ਨੇ ਅਗਲੀ ਗੱਲ ਆਖੀ ਸੀ, ਕਹਿਣ ਲੱਗਾ, ਪਸ਼ਚਾਤਾਪ ਦੇ ਅੰਸੂ ਭਾਵੇਂ ਤੇਰੇ 'ਤੇ ਡਿੱਗੇ ਨੇ, ਇੱਕ ਗੱਲ ਸੱਚ ਕਰਕੇ ਜਾਣ ਲਈ ਕਿ ਜਿਸ ਦੀਆਂ ਅੱਖਾਂ ਵਿੱਚੋਂ ਵੀ ਪਸ਼ਚਾਤਾਪ ਦੇ ਅੰਸੂ ਡਿੱਗਦੇ ਨੇ, ਉਹ ਕਿਤੇ ਸੱਚਮੁੱਚ ਡਿੱਗ ਪੈਣ ਅਤੇ ਜ਼ਿੰਦਗੀ ਧਰਮੀ ਬਣਾ ਦਿੰਦੇ ਨੇ। ਜੇ ਅੰਦਰੋਂ ਪਸ਼ਚਾਤਾਪ ਪੈਦਾ ਨਾ ਹੋਵੇ, ਬੰਦਾ ਜੋ ਕਰਦਾ ਜਾ ਰਿਹਾ ਉਹਨਾਂ ਕਰਮਾਂ ਦੇ ਪਾਪਾਂ ਵਿੱਚ ਬੱਝਾ ਰਹਿ ਜਾਏ, ਅਤੇ ਸੱਚ ਕਰਕੇ ਜਾਣਿਓ ਕਿ ਪਾਪ ਕਰੈ ਪੰਚਾਂ ਕੇ ਵਸ ਰਹਿ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਇਹ ਇਨਸਾਨ ਪੰਜਾਂ ਦੇ ਵਸ ਵਿੱਚ ਪੈ ਕੇ ਪਾਪ ਪਿਆ ਕਰਦਾ ਹੈ, ਆਪਣੀ ਜ਼ਿੰਦਗੀ ਗੁਨਾਹਾਂ ਨਾਲ ਨਾ ਭਰ, ਉਹਨਾਂ ਦੀ ਜ਼ਿੰਦਗੀ ਪਵਿੱਤਰ ਹੋ ਜਾਂਦੀ ਹੈ ਜੋ ਕੀਤੇ ਹੋਏ ਕਰਮਾਂ ਨੂੰ ਵਿਚਾਰਦੇ ਨੇ ਕਿ ਮੈਂ ਜੋ ਕਰਮ ਕਰ ਰਿਹਾ ਉਹ ਕਿਤੇ ਭੈੜੇ ਤਾਂ ਨਹੀਂ ਹੋਏ। ਆਓ ਜ਼ਰਾ ਇਹਨਾਂ ਕਰਮਾਂ ਦੀ ਫਿਲੋਸਫੀ ਵਿੱਚ ਗੁਰਮਤ ਦਾ ਇੱਕ ਹੋਰ ਪੰਨਾ ਖੋਲ੍ਹ ਕੇ ਦੇਖੀਏ। ਜੋ ਅੱਜ ਅਸੀਂ ਕਰਮ ਕਰ ਰਹੇ ਹਾਂ, ਜਿਵੇਂ ਸਕੇਤ ਮੰਡੀ ਦੇ ਰਾਜੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਪੁੱਜ ਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਮੰਜੀ ਸਾਹਿਬ ਦਾ ਉਹ ਅਸਥਾਨ ਅੱਜ ਵੀ ਉਹ ਮੌਜੂਦ ਹੈ। ਕਿਉਂਕਿ ਮੰਜੀ ਸਤਿਗੁਰੂ ਡਾਹ ਲੈਂਦੇ, ਸੰਗਤਾਂ ਸਾਹਮਣੇ ਬੈਠ ਜਾਂਦੀਆਂ। ਸਕੇਤ ਮੰਡੀ ਦਾ ਰਾਜਾ ਆਇਆ, ਸ਼ਬਦ ਚੱਲ ਰਿਹਾ ਸੀ, ਲੇਖ ਨਾ ਮਿਟੇ ਹੇ ਸਖੇ, ਜੋ ਲਿਖਿਆ ਕਰਤਾਰ ਪਾਸ ਆਉਂਦਾ ਕੀ ਲਾਭ। ਅਤੇ ਹਜ਼ੂਰ ਨੇ ਆਖਿਆ ਸੀ, ਰਾਜਨ ਥੱਕਿਆ ਆਇਆ, ਵਿਸ਼ਰਾਮ ਕਰ। ਇਸ ਦਾ ਜਵਾਬ ਫੇਰ ਦਿੰਦੇ ਹਾਂ, ਕਹਿੰਦੇ ਰਾਜਾ ਸੌਂ ਗਿਆ, ਭੋਜਨ ਪਾਣੀ ਛਕਿਆ, ਰਾਜਾ ਸੌਂ ਗਿਆ, ਸੁੱਤਾ ਅਤੇ ਕੀ ਸੁਪਨੇ ਵਿੱਚ ਦੇਖਦਾ, ਮਰ ਗਿਆ ਹਾਂ, ਚੰਡਾਲਾਂ ਦੇ ਘਰ ਜਨਮ ਲਿਆ ਹੈ, ਬੜੀ ਗਰੀਬੀ ਹੈ, ਬੜਾ ਵੱਡਾ ਪਰਿਵਾਰ ਹੋ ਗਿਆ ਹੈ, ਬੱਚੇ ਰੋਟੀ ਤੋਂ ਵਿਲਕਦੇ, ਭੁੱਖ ਭੁੱਖ ਵਿੱਚ ਰੋਟੀ ਰੋਟੀ ਪੈ ਕਰਦੇ ਨੇ, ਉਹਨਾਂ ਬੱਚਿਆਂ ਨੂੰ ਕੁਛ ਖਵਾਉਣ ਵਾਸਤੇ ਘਰੋਂ ਬਾਹਰ ਲੈ ਗਿਆ ਹੈ। ਇੱਕ ਦਰਖਤ ਪੀਲੂ ਦਾ ਦਰਖਤ ਹੈ, ਛੋਟੇ ਛੋਟੇ ਫਲ ਲੱਗਦੇ ਨੇ, ਉਸ ਸੜਕ ਦੇ ਕਿਨਾਰੇ ਲੱਗੇ ਹੋਏ ਦਰਖਤ ਉੱਤੇ ਚੜ ਗਿਆ ਹੈ, ਪੀਲੂ ਝਾੜ ਝਾੜ ਕੇ ਆਪਣੇ ਬੱਚਿਆਂ ਨੂੰ ਪਿਆ ਖਵਾਉਂਦਾ ਹੈ, ਜਾਂ ਅਗਾਂਹ ਇੱਕ ਟਾਹਣੇ 'ਤੇ ਪੈਰ ਰੱਖਿਆ ਹੈ, ਟਾਹਣਾ ਟੁੱਟ ਗਿਆ ਹੈ, ਧੜਮਦੇ ਨੇ ਥੱਲੇ ਧਰਤੀ 'ਤੇ ਡਿੱਗਾ, ਅੱਖ ਖੁੱਲ੍ਹ ਗਈ ਅਤੇ ਇਹ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ, ਕੈਸਾ ਸੁਪਨਾ ਦੇਖਿਆ ਹੈ। ਰਾਤ ਗੁਜ਼ਰ ਗਈ, ਦੂਸਰਾ ਦਿਨ ਹੋਇਆ, ਹਜ਼ੂਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਰਾਜਨ ਆਪ ਬਾਹਰ ਸੈਰ ਕਰਨ ਜਾਣਾ ਹੈ। ਸੈਰ ਕਰਨ ਵਾਸਤੇ ਹਜ਼ੂਰ ਨਾਲ ਲੈ ਗਏ ਨੇ, ਜਾਂ ਇਹ ਰਾਜਾ ਘੋੜੇ 'ਤੇ ਸਵਾਰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਘੋੜ ਸਵਾਰੀ ਕਰਿਆ ਕਰਦੇ ਸੀ। ਜਿਹੜਾ ਇਤਿਹਾਸ ਦੀ ਇਹ ਗੱਲ, ਜਦੋਂ ਉਹਨਾਂ ਦੀ ਸ਼ਾਦੀ ਦੇ ਸਮੇਂ ਮਾਹੋ ਪਿੰਡ ਵਿੱਚ ਗਏ, ਉਹਨਾਂ ਨੇ ਕਿੱਲਾ ਪੁੱਟਣ ਦੀ ਗੱਲ ਆਖੀ ਸੀ ਵੀ ਨੇਜ਼ਾਬਾਜ਼ੀ ਕਰਕੇ ਕਿੱਲਾ ਪੁੱਟੋ। ਉਸ ਸਮੇਂ ਹਜ਼ੂਰ ਨੇ, ਭਾਵੇਂ ਉਹਨਾਂ ਨੇ ਧੋਖੇ ਨਾਲ, ਉਹ ਕਿੱਲਾ ਨਹੀਂ ਸੀ, ਜੰਡ ਦਾ ਦਰਖਤ ਉੱਪਰੋਂ ਕੱਟ ਕੇ ਕਿੱਲੇ ਨੁਮਾ ਬਣਾਇਆ ਹੋਇਆ ਸੀ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਘੋੜੇ 'ਤੇ ਸਵਾਰ ਹੋ ਕੇ ਮਾਰ ਕੇ ਨਿੱਜਾ ਉਹ ਜੰਡ ਨੂੰ ਸਮੇਤ ਜੜੋਂ ਪੁੱਟ ਕੇ ਬਾਹਰ ਸੁੱਟ ਦਿੱਤਾ ਸੀ, ਅਤੇ ਨਾਲ ਹੀ ਆਖਿਆ ਸੀ, ਮਾਹੋ ਮਾਰੀ ਕਰਤਾਰ ਵਿਸ 'ਚ ਵੱਸਦੇ ਝੂਠੇ, ਸਿਰ ਇਹਨਾਂ ਦੇ ਟੋਪੀਆਂ 'ਤੇ ਹੱਥ ਵਿੱਚ ਠੂਠੇ। ਕਹਿਣ ਲੱਗੇ, ਝੂਠੇ ਇਸ ਮਹਾਂਮਾਰੀ ਨਗਰੀ ਵਿੱਚ ਕਿੱਲਾ ਕਹਿ ਕੇ ਪੁੱਟ ਦਿਓ ਦੀ ਗੱਲ ਆਖੀ ਨੇ, ਰੱਖਿਆ ਜੰਡ ਦਾ ਬੂਟਾ ਹੋਇਆ ਸੀ ਜੜ੍ਹਾਂ ਸਮੇਤ। ਅਤੇ ਮਾਤ ਗੰਗਾ ਜੀ ਨੇ ਉਸ ਸਮੇਂ ਪਤਾ ਲੱਗਾ ਸੀ ਨਾ ਵੀ ਇਹਨਾਂ ਨੇ ਮੂੰਹੋਂ ਬਚਨ ਆਖੇ ਨੇ ਕਿ ਇਹ ਮਾਹੋ ਪਿੰਡ ਉੱਜੜ ਜਾਏਗਾ, ਇਸ ਮਾਹੋ ਨਗਰ ਵਿੱਚ ਰਹਿਣ ਵਾਲਿਆਂ ਦੇ ਹੱਥਾਂ ਵਿੱਚ ਠੂਠੇ ਹੋਣਗੇ ਅਤੇ ਦਰ ਦਰ ਮੰਗਦੇ ਫਿਰਨਗੇ। ਉਸ ਸਮੇਂ ਸ਼ਾਦੀ ਤੋਂ ਪਹਿਲਾਂ ਹੀ ਸਹੇਲੀਆਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਢਹਿ ਪਈ, ਆਂਸੂਆਂ ਦੀ ਝੜੀ ਲਗਾ ਦਿੱਤੀ, ਪਾਤਸ਼ਾਹ ਮੇਰੇ ਪੇਕੇ ਉੱਜੜ ਜਾਣਗੇ, ਮੇਰੇ ਪੇਕੇ ਠੂਠਾ ਫੜ ਕੇ ਮੰਗਦੇ ਫਿਰਨਗੇ। ਪਾਤਸ਼ਾਹ ਨੇ ਆਖਿਆ ਸੀ, ਬਚਨ ਇੱਕ ਵਾਰੀ 'ਤੇ ਪੂਰਾ ਹੋਵੇਗਾ, ਪਰ ਫਿਰ ਇਹ ਹੋਰ ਨਗਰ ਵਸਾਉਣਗੇ ਅਤੇ ਇਸੇ ਤਰ੍ਹਾਂ ਫਿਰ ਜਾਇਦਾਦ ਜ਼ਮੀਨ ਅਤੇ ਸਾਜੋ ਸਮਾਨ ਫਿਰ ਬਣ ਜਾਣਗੇ। ਖੈਰ, ਕਰਮ ਦਾ ਫਲ ਤਾਂ ਉੱਥੇ ਵੀ ਸਾਹਮਣੇ ਆਉਂਦਾ ਹੀ ਹੈ ਨਾ, ਵੀ ਜੇ ਮੇਰੇ ਪਾਤਸ਼ਾਹ ਨਾਲ ਝੂਠ ਬੋਲਣ 'ਤੇ। ਖੈਰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਘੋੜੇ 'ਤੇ ਸਵਾਰ ਹੋਏ, ਰਾਜਾ ਵੀ ਨਾਲ ਘੋੜੇ 'ਤੇ ਸਵਾਰ ਹੋ ਗਿਆ, ਜਿਉਂ ਘੋੜਾ ਦੜਾਇਆ, ਪਰ ਅਗਾਂਹ ਜਾ ਕੇ ਮੇਰੇ ਪਾਤਸ਼ਾਹ ਅਚਾਨਕ ਇੱਕ ਪਾਸੇ ਨਿਕਲ ਗਏ ਅਤੇ ਰਾਜਾ ਦੂਸਰੇ ਪਾਸੇ ਰੁਕ ਗਿਆ। ਅਜੇ ਦੇਖਦਾ ਹੀ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਕਿੱਧਰ ਗਏ ਨੇ, ਅਤੇ ਰੁਕਿਆ ਜਿੱਥੇ, ਹੈਰਾਨ ਹੋ ਗਿਆ, ਇਹ ਤਾਂ ਉਹੀ ਦਰਖਤ ਹੈ ਜਿਹੜਾ ਰਾਤ ਨੂੰ ਸੁਪਨੇ ਵਿੱਚ ਮੈਂ ਦੇਖਿਆ ਸੀ, ਅਤੇ ਟਾਹਣਾ ਵੀ ਸੱਚਮੁੱਚ ਉਸੇ ਤਰ੍ਹਾਂ ਹੀ ਟੁੱਟਾ ਪਿਆ। ਅਜੇ ਸੋਚਦਾ ਹੀ ਪਿਆ, ਘੋੜੇ ਤੋਂ ਉਤਰ ਗਿਆ, ਖੱਬਾ ਸੱਜਾ ਪਾਸਾ ਪਿਆ ਦੇਖਦਾ, ਦਰਖਤ ਵੱਲ ਝਾਤ ਮਾਰਦਾ, ਐਸ ਟਾਹਣੇ 'ਤੇ ਵੀ ਚੜ੍ਹਿਆ ਸਾਂ, ਐਸ ਟਾਹਣੇ 'ਤੇ ਵੀ ਚੜ੍ਹਿਆ ਸਾਂ, ਐਸ 'ਤੇ ਪੀਲੂ ਜ਼ਿਆਦਾ ਹੀ ਲੱਗੇ ਸੀ, ਇੱਧਰ ਆਇਆ ਸਾਂ, ਕਮਜ਼ੋਰ ਸੀ ਅਤੇ ਟੁੱਟ ਗਿਆ ਸੀ, ਅਤੇ ਉਹੀ ਟਾਹਣਾ ਹੈ, ਉਸੇ ਤਰ੍ਹਾਂ ਪੀਲੂਆਂ ਨਾਲ ਭਰਿਆ ਪਿਆ ਟਾਹਣਾ। ਅਤੇ ਅਜੇ ਇਹਨਾਂ ਸੋਚਾਂ ਵਿੱਚ ਹੀ ਸੀ ਕਿ ਉਹ ਬੱਚੇ ਜਿਹੜੇ ਰਾਤ ਨੂੰ ਸੁਪਨੇ ਵਿੱਚ ਦੇਖੇ ਸੀ ਉਹ ਵੀ ਆ ਗਏ, ਬਾਪੂ 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 ਤੂੰ ਕਿੱਧਰ ਚਲਾ ਗਿਆ, ਤੂੰ ਕਿੱਧਰੋਂ ਆਇਆ, ਆਹ ਘੋੜਾ ਕਿੱਥੋਂ ਲਿਆਇਆ ਜੀ, ਆਹ ਇਤਨੇ ਸੁੰਦਰ ਕੱਪੜੇ ਕਿੱਥੋਂ ਪਹਿਨੇ ਜੀ। ਉਹ ਅਗਾਂਹ ਚਿੰਬੜਦੇ ਨੇ, ਪਰ ਉਹਨਾਂ ਦੇ ਭੈੜੇ ਮੈਲੇ ਕੁਚੈਲੇ ਬੁਦਬੋ ਭਰੇ ਕੱਪੜਿਆਂ ਨੂੰ ਦੇਖ ਕੇ ਧੱਕਾ ਮਾਰ ਮਾਰ ਪਿਛਾਂ ਹਟਾਉਂਦਾ ਅਤੇ ਇੱਕ ਕਾਕਾ ਦੌੜਿਆ ਗਿਆ ਜਾ ਘਰ ਦੱਸਿਆ ਮਾਂ ਨੂੰ ਜਾ ਦੱਸਿਆ ਸਾਰੇ ਰਿਸ਼ਤੇਦਾਰਾਂ ਵਿੱਚ ਇਹ ਗੱਲ ਝਟਪਟ ਫੈਲ ਗਈ ਬਾਪੂ ਤਾਂ ਉੱਥੇ ਆਇਆ ਮਾਂ ਚੱਲ ਕੇ ਦੇਖ ਪਤਾ ਨਹੀਂ ਘੋੜਾ ਵੀ ਕਿੱਥੋਂ ਲੈ ਕੇ ਆਇਆ ਜੀ ਅਤੇ ਸਾਰਾ ਪਰਿਵਾਰ ਆ ਗਿਆ ਨਗਰ ਨਿਵਾਸੀ ਇਕੱਠੇ ਹੋ ਗਏ ਕਹਿਣ ਲੱਗੇ ਕਿੱਧਰ ਗਿਆ ਸੀ ਕਹਿਣ ਲੱਗਾ ਕਿੱਧਰ ਗਿਆ ਸੀ ਕੌਣ ਤੁਸੀਂ ਕਹਿੰਦੇ ਭੁੱਲ ਗਿਆ ਆ ਤੇਰਾ ਪਰਿਵਾਰ ਆ ਤੇਰੇ ਬੱਚੇ ਬਸ ਇਸੇ ਮੈਂ ਤੂੰ ਤੂੰ ਵਿੱਚ ਬੜਾ ਪਰੇਸ਼ਾਨ ਹੋਇਆ ਵੀ ਹੋ ਕੀ ਰਿਹਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਆ ਗਏ ਕਹਿਣ ਲੱਗੇ ਕੀ ਗੱਲ ਹੈ ਕਹਿਣ ਲੱਗੇ ਜੀ ਆਹ ਦੇਖੋ ਇਸ ਘਰ ਵਾਲਾ ਬੰਦਾ ਇਹ ਪਤਾ ਨਹੀਂ ਕਿੱਥੋਂ ਘੋੜਾ ਲੈ ਆਇਆ ਵਧੀਆ ਕੱਪੜੇ ਪਾ ਕੇ ਆ ਗਿਆ ਮੇਰੇ ਪਾਤਸ਼ਾਹ ਕਹਿਣ ਲੱਗੇ ਤੇ ਰਾਜਾ ਕਹਿਣ ਲੱਗੇ ਜੀ ਨਹੀਂ ਇਹ ਫਲਾਣੇ ਘਰ ਵਾਲਾ ਇਸ ਨਗਰ ਵਿੱਚ ਰਹਿਣ ਵਾਲਾ ਇਹ ਚਨਾਲਾ ਦੇ ਘਰ ਵਾਲਾ ਬੰਦਾ ਫਲਾਣਾ ਮੇਰੇ ਪਾਤਸ਼ਾਹ ਕਹਿਣ ਲੱਗੇ ਬੰਦਾ ਹੋਇਆ ਕੀ ਸੀ ਉਸ ਬੰਦੇ ਨੂੰ ਕਿੱਥੇ ਗਿਆ ਉਹ ਕਹਿਣ ਲੱਗੇ ਜੀ ਵੈਸੇ ਤਾਂ ਉਹ ਮਰ ਗਿਆ ਸੀ ਸਤਿਗੁਰੂ ਕਹਿਣ ਲੱਗੇ ਫਿਰ ਕਹਿਣ ਲੱਗੇ ਫਿਰ ਇਹ ਮੁਸਲਮਾਨ ਘਰਾਣੇ ਦਾ ਅਸੀਂ ਕਬਰ ਖੋਦ ਕੇ ਦਬਾ ਆਏ ਸਾਂ ਪਾਤਸ਼ਾਹ ਕਹਿਣ ਲੱਗੇ ਜਿਹੜੀ ਕਬਰ 'ਚ ਦਬਾ ਆਏ ਸੋ ਖੋਦੋ ਕਬਰ ਜੇ ਤਾਂ ਕਬਰ ਵਿੱਚ ਉਹ ਹੋਵੇ ਤਾਂ ਇਸ ਨੂੰ ਜਾਣ ਦਿਓ ਅਤੇ ਜੇ ਨਾ ਹੋਵੇ ਤਾਂ ਫਿਰ ਇਸ ਨੂੰ ਫੜ ਕੇ ਰੱਖ ਲਓ ਕਹਿੰਦੇ ਕਬਰ ਖੋਦੀ ਗਈ ਜਾਂ ਦੇਖਿਆ ਅਤੇ ਖਬਰ ਕਬਰ ਵਿੱਚ ਹੂ ਬਹੂ ਇੰਨ ਬਿੰਨ ਸ਼ਕਲ ਦਾ ਬੰਦਾ ਉਸੇ ਤਰ੍ਹਾਂ ਲਾਸ਼ ਮੁਰਦਾ ਉਸੇ ਤਰ੍ਹਾਂ ਦਫਨ ਕੀਤਾ ਹੋਇਆ ਰਾਜਾ ਨਾਲ ਤੇ ਆ ਗਿਆ ਪਾਤਸ਼ਾਹ ਨੂੰ ਪੁੱਛਦਾ ਪਾਤਸ਼ਾਹ ਕੀ ਕੌਤਕ ਵਾਪਰਿਆ ਸਤਿਗੁਰੂ ਕਹਿਣ ਲੱਗੇ ਤੇਰੇ ਕਰਮਾਂ ਦਾ ਲੇਖਾ ਜੋਖਾ ਐਸਾ ਹੀ ਸੀ ਕਿ ਰਾਜਾ ਤੇ ਬਣ ਗਿਆ ਪਰ ਰਾਜਾ ਬਣ ਕੇ ਨਾ ਤੇਰੇ ਕੋਲ ਨਿਤਨੇਮ ਨਾ ਤੇਰੇ ਕੋਲ ਸਿਮਰਨ ਨਾ ਤੇਰੇ ਕੋਲ ਸੇਵਾ ਨਾ ਤੇਰੇ ਕੋਲ ਕੋਈ ਧਰਮ ਦਾ ਕਦਮ ਆਉਣ ਵਾਲੀ ਜ਼ਿੰਦਗੀ ਤੇਰੀ ਇਸੇ ਤਰ੍ਹਾਂ ਇੱਕ ਚੰਡਾਲ ਦੇ ਘਰ ਜਨਮ ਲੈ ਕੇ ਭੁੱਖ ਮਰੀ ਵਾਲੀ ਤੇਰੀ ਜ਼ਿੰਦਗੀ ਬਣਨੀ ਸੀ ਪਰ ਗੁਰੂ ਦੀ ਸ਼ਰਨ ਵਿੱਚ ਆਇਆ ਸੀ ਸੰਗਤ ਦੇ ਦਰਸ਼ਨ ਕੀਤੇ ਸੀ ਅਕਾਲ ਪੁਰਖ ਰੱਬੀ ਬਾਣੀ ਦਾ ਸ਼ਬਦ ਸੁਣਿਆ ਸੀ ਉਸ ਬਦਲੇ ਵਿੱਚ ਉਹ ਜਿਹੜਾ ਲੇਖ ਨਾ ਮਿੱਟੀ ਹੋ ਸਕੇ ਜੋ ਲਿਖਿਆ ਕਰਤਾਰ ਉਹ ਤੇਰਾ ਲੇਖ ਮਿਟਣਾ ਤਾਂ ਹੈ ਨਹੀਂ ਸੀ ਪਰ ਅਕਾਲ ਪੁਰਖ ਦੀ ਰਹਿਮਤ ਨਾਲ ਸੁਪਨੇ ਵਿੱਚ ਭੋਗਿਆ ਗਿਆ ਹੀ ਸਾਰਾ ਗੱਲ ਜ਼ਰਾ ਧਿਆਨ 'ਚ ਰੱਖ ਲਿਓ ਕੀਤੇ ਹੋਏ ਕਰਮਾਂ ਦਾ ਫਲ ਤਾਂ ਜ਼ਰੂਰ ਭੋਗਣਾ ਹੀ ਪੈਂਦਾ ਹੈ ਪਰ ਧਰਮ ਕਮਾਉਣ ਦੇ ਨਾਲ ਉਹ ਗਾਥਾ ਬੜੀ ਇਤਿਹਾਸ ਦੀ ਇੱਥੇ ਮਹੱਤਵਪੂਰਨ ਹੈ ਮੈਂ ਇਸ ਕਰਕੇ ਗਾਥਾ ਹੋਰ ਸੁਣਾ ਦੇਵਾਂ ਗੱਲ ਸਪਸ਼ਟ ਹੋ ਜਾਏ ਕਿ ਇਹ ਦੋਨੋਂ ਇਕੱਠੇ ਇੱਕ ਨਗਰ ਦੇ ਨਿਵਾਸੀ ਥੋੜ੍ਹੀ ਥੋੜ੍ਹੀ ਆਪਸ ਵਿੱਚ ਇੱਕ ਦੂਜੇ ਨੂੰ ਮਿਲਣ ਕਰਕੇ ਸਾਂਝ ਅੰਦਰੋਂ ਧਰ ਕੇ ਨਹੀਂ ਬਾਹਰੀ ਬਾਹਰੀ ਸਾਂਝ ਪਰ ਇੱਕ ਜਾਂਦਾ ਸੀ ਭੈੜੇ ਕਰਮ ਕਰਨ ਵੇਸ਼ਵਾ ਦੁਆਰੇ ਜੂਆ ਖੇਡਦਾ ਅਤੇ ਸ਼ਰਾਬ ਪੀਂਦਾ ਅਤੇ ਵਾਪਸ ਇੱਕ ਦਰਖਤ 'ਤੇ ਥੱਲੇ ਆ ਕੇ ਬੈਠ ਜਾਂਦਾ ਦੂਸਰਾ ਜਾਂਦਾ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਗਰ ਵਿੱਚ ਆਏ ਸੀ ਉਹਨਾਂ ਦੀ ਸੰਗਤ ਕਰਦਾ ਸ਼ਬਦ ਕੀਰਤਨ ਸੁਣਦਾ ਅਤੇ ਵਾਪਸ ਉਸ ਦੋਸਤ ਦੇ ਨਾਲ ਇਕੱਠੇ ਨਗਰ ਵਿੱਚ ਆਪਣੇ ਘਰ ਦੋਨੋਂ ਵੱਖਰੇ ਵੱਖਰੇ ਚਲੇ ਜਾਂਦੇ ਅੱਜ ਇੱਕ ਦੇ ਸੂਲ ਵੱਜਦੀ ਹੈ ਜਿਹੜਾ ਕਿ ਗੁਰੂ ਨਾਨਕ ਦੇ ਸੰਗ ਵਿੱਚੋਂ ਆਇਆ ਹੈ ਦੂਸਰੇ ਨੂੰ ਠੁੱਡਾ ਵੱਜਦਾ ਇੱਕ ਕੁੱਜਾ ਬਾਹਰ ਨਿਕਲਦਾ ਉਸ ਕੁੱਜੇ ਵਿੱਚ ਕੋਲੇ ਹੀ ਕੋਲੇ ਪਰ ਵਿੱਚੋਂ ਇੱਕ ਮੋਹਰ ਲੱਭਦੀ ਹੈ ਅਤੇ ਜਦੋਂ ਦੋਨੋਂ ਇਕੱਠੇ ਹੁੰਦੇ ਨੇ ਨਾ ਅਤੇ ਜਿਸ ਦੇ ਪੈਰ ਵਿੱਚੋਂ ਖੂਨ ਨਿਕਲ ਰਿਹਾ ਹੈ ਹਾਏ ਹਾਏ ਕਰਦਾ ਆ ਰਿਹਾ ਦੂਸਰਾ ਭੈੜੇ ਕੁਕਰਮ ਕਰਨ ਵਾਲਾ ਹੱਥ ਵਿੱਚ ਮੋਹਰ ਫੜ ਕੇ ਖੁਸ਼ੀ ਹੁੰਦਾ ਆ ਰਿਹਾ ਅਤੇ ਪੁੱਛਦਾ ਕੀ ਹੋਇਆ ਜੀ ਕਹਿਣ ਲੱਗਾ ਸੂਲ ਵੱਜੀ ਕਹਿਣ ਲੱਗਾ ਹੋਰ ਜਾ ਚੰਗੇ ਪਾਸੇ ਇਹ ਹੈ ਕਲਯੁੱਗ ਕਲਯੁੱਗ ਚੰਗੇ ਕਰਮ ਕਰਨ ਵਾਲਿਆਂ ਦੇ ਸੂਲਾਂ ਹੀ ਵੱਜਦੀਆਂ ਨੇ ਮੈਂ ਇੱਕ ਅਰਜ਼ ਕਰ ਦੇਵਾਂ ਆਮ ਲੋਕ ਇਹ ਗੱਲਾਂ ਕਹਿੰਦੇ ਨੇ ਕਲਯੁੱਗ ਵਿੱਚ ਜਿਹੜੇ ਪਾਪੀ ਨੇ ਭੈੜੇ ਕਰਮ ਕਰਦੇ ਨੇ ਉਹਨਾਂ ਨੂੰ ਮੌਜਾਂ ਮਸਤੀਆਂ ਹੁੰਦੀਆਂ ਨੇ ਉਹ ਆਨੰਦ ਭੋਗਦੇ ਨੇ ਚੰਗੇ ਕਰਮ ਕਰਨ ਵਾਲੇ ਭੁੱਖੇ ਹੀ ਮਰਦੇ ਨੇ ਮੈਂ ਇੱਕ ਅਰਜ਼ ਕਰ ਦੇਵਾਂ ਸਮੁੱਚੇ ਸੰਸਾਰ ਵਿੱਚ ਨਿਗਾਹ ਮਾਰ ਕੇ ਦੇਖਿਓ ਨਾ ਤਾਂ ਸਾਰੇ ਭੈੜੇ ਕਰਮ ਕਰਨ ਵਾਲੇ ਅਮੀਰ ਹੁੰਦੇ ਨੇ ਅਤੇ ਨਾ ਹੀ ਸਾਰੇ ਚੰਗੇ ਕਰਮ ਕਰਨ ਵਾਲੇ ਸਾਰੇ ਗਰੀਬ ਹੁੰਦੇ ਨੇ ਇਹ ਤਾਂ ਰਲਵੀਂ ਮਿਲਵੀਂ ਗੱਲ ਹੈ ਪਰ ਇਹ ਗੱਲ ਕਿਉਂ ਆਮ ਲੋਕ ਇਹ ਕਹਿ ਦਿੰਦੇ ਨੇ ਨਾ ਵੀ ਫਲਾਣਾ ਬੰਦਾ ਨਾ ਗੁਰਦੁਆਰੇ ਆਉਂਦਾ ਨਾ ਉਹ ਪਾਠ ਕਰਦਾ ਨਾ ਉਹ ਸੇਵਾ ਕਰਦਾ ਉਹ ਦੇਖੋ ਜੀ ਬੜਾ ਅਮੀਰ ਅਤੇ ਨਾਲ ਇੱਕ ਅਸੀਂ ਹੋਰ ਸ਼ਬਦ ਵਰਤਦੇ ਹਾਂ ਜਿਹੜਾ ਗੁਰਮਤ ਦੇ ਬਿਲਕੁਲ ਅਨੁਕੂਲ ਨਹੀਂ ਉਹ ਇਹ ਵੀ ਉਹ ਫਲਾਣੇ ਬੰਦੇ 'ਤੇ ਰੱਬ ਦੀ ਬੜੀ ਕਿਰਪਾ ਅਤੇ ਸਾਡੀ ਕਿਰਪਾ ਦਾ ਪੈਮਾਨਾ ਕੀ ਹੈ ਵੀ ਧਨ ਦੌਲਤ ਬੜੀ ਹੋਵੇ ਮਾਨ ਇੱਜ਼ਤ ਹੋਵੇ, ਦੋ ਚਾਰ ਸਟੋਰ ਹੋਣ, ਪੈਸਾ ਵਾਧੂ ਕੋਲ ਹੋਵੇ, ਅਤੇ ਲੋਕ ਕਹਿੰਦੇ ਨੇ ਉਸ ਬੰਦੇ 'ਤੇ ਨਾ ਰੱਬ ਦੀ ਬੜੀ ਕਿਰਪਾ ਹੈ। ਕਿਰਪਾ ਦੇ ਅਰਥ ਇਹ ਨੇ ਕਿ ਜਿਸ ਦੇ ਉੱਪਰ ਕਿਰਪਾ ਹੋਵੇ ਉਸ ਕੋਲ ਨਾਮ ਹੁੰਦਾ, ਜਿਸ ਉੱਪਰ ਕਿਰਪਾ ਹੋਵੇ ਗੁਰਸਿੱਖੀ ਜੀਵਨ ਹੁੰਦਾ, ਜਿਸ ਉੱਪਰ ਕਿਰਪਾ ਹੋਵੇ ਅੰਮ੍ਰਿਤ ਵੇਲਾ ਹੁੰਦਾ, ਜਿਸ ਉੱਪਰ ਕਿਰਪਾ ਹੋਵੇ ਉਹ ਧਰਮੀ ਹੁੰਦਾ। ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ, ਜਿਸ ਦੇ ਉੱਤੇ ਹੇ ਮਾਲਕ ਤੂੰ ਕਿਰਪਾ ਕਰਦਾ, ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਕੋ ਬਿਪ ਨਾ ਕੋ ਭਾਖ ਹੈ, ਤੁਮਰੀ ਕਿਰਪਾ ਤੇ ਤੂੰ ਚਿੱਤ ਆਵੇਂ। ਤੇਰੀ ਕਿਰਪਾ ਦੀ ਨਿਸ਼ਾਨੀ ਹੈ ਵੀ ਤੂੰ ਯਾਦ ਆਵੇਂ। ਪਰ ਲੋਕ ਕਹਿ ਦਿੰਦੇ ਨੇ ਫਲਾਣੇ ਬੰਦੇ 'ਤੇ ਬੜੀ ਕਿਰਪਾ ਜੀ, ਉਹ ਤਾਂ ਧਰਮ ਨਹੀਂ ਕਮਾਉਂਦਾ, ਸੇਵਾ ਨਹੀਂ ਕਰਦਾ, ਫਿਰ ਅਮੀਰ ਕਿਉਂ ਹੈ? ਮੈਂ ਇੱਥੇ ਅਰਜ਼ ਕਰਨ ਲੱਗਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਨਾ ਉਹ ਦੋਵੇਂ ਬੰਦੇ ਅਗਲੇ ਦਿਨ ਚਲੇ ਜਾਂਦੇ ਨੇ। ਉਹ ਕਹਿੰਦੇ ਜੀ ਦੇਖੋ ਮੈਨੂੰ ਕੋਲਾ ਲੱਭਾ, ਮੈਂ ਭੈੜੇ ਪਾਸੇ, ਮੋਹਰ ਲੱਭੀ ਮੈਂ ਭੈੜੇ ਪਾਸੇ ਜਾਂਦਾ ਸਾਂ, ਇਹ ਤੁਹਾਡੇ ਕੋਲ ਆਉਂਦਾ ਸੀ ਸੋਲ ਵਜੇ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਜਿਸ ਨੂੰ ਅੱਜ ਮੋਹਰ ਲੱਭੀ ਹੈ, ਭਰਿਆ ਹੋਇਆ ਕੋਲਿਆਂ ਦਾ ਕੁੱਜਾ, ਜੋ ਸਾਰੇ ਦੀਆਂ ਸਾਰੀਆਂ ਮੋਹਰਾਂ ਹੀ ਅੱਜ ਲੱਭਣੀਆਂ ਸਨ, ਪਰ ਭੈੜੇ ਕਰਮ ਕਰਦਿਆਂ ਕਰਦਿਆਂ ਸਾਰੀਆਂ ਮੋਹਰਾਂ ਕੋਲੇ ਬਣ ਗਈਆਂ, ਅੱਜ ਨਾ ਮਿਲਦੀ ਉਸ ਮੋਹਰ ਨੇ ਵੀ ਕੋਲੇ ਬਣ ਜਾਣਾ ਸੀ। ਕਹਿਣ ਲੱਗੇ ਇਸ ਬੰਦੇ ਨੂੰ ਅੱਜ ਸੂਲੀ 'ਤੇ ਚੜ੍ਹਾਇਆ ਜਾਣਾ ਸੀ, ਪਿਛਲਾ ਭੈੜਾ ਕਰਮ ਸੀ, ਪਰ ਸਤ ਸੰਗਤ ਨਾਮ ਸਿਮਰਨ ਸਦਕਾ ਸੂਲੀ ਦੀ ਸੂਲ ਬਣ ਕੇ ਕਰਮ ਦਾ ਫਲ ਭੋਗਿਆ ਗਿਆ। ਅਤੇ ਜਿਹੜੀ ਗੱਲ ਅਸੀਂ ਇਹ ਕਹਿ ਦਿੰਦੇ ਹਾਂ ਵੀ ਫਲਾਣੇ ਬੰਦੇ ਕੋਲ ਧਨ ਬੜਾ, ਧਰਮ ਨਹੀਂ ਕਮਾਉਂਦਾ, ਗੱਲ ਜ਼ਰਾ ਧਿਆਨ 'ਚ ਰੱਖਿਓ। ਅੱਜ ਦਾ ਉਸ ਕੋਲ ਧਨ ਦਾ ਹੋਵਣਾ ਉਹ ਅੱਜ ਦੇ ਕਰਮਾਂ ਦਾ ਫਲ ਨਹੀਂ ਹੈ। ਦਾਨੰ ਪੂਰਵੰ ਪਰਾਬੇਨ, ਗੁਰਬਾਣੀ ਦਾ ਫੈਸਲਾ ਹੈ, ਪੁਚੰਤੇ ਮਹੀਪਤੇ, ਪੂਰਵ ਜਨਮ ਦਾ ਕੀਤਾ ਹੋਇਆ ਦਾਨ ਅੱਜ ਉਹਨਾਂ ਨੂੰ ਮਹੀਪਤ ਰਾਜਾ ਬਣਾ ਗਿਆ। ਦਾਨੰ ਪੂਰਵੰ ਪਰਾਬੇਨ ਪੁਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕੈ, ਮਾਰਤ ਲੋਕੈ ਮ੍ਰਿਤਿਓ ਲੋਕ, ਭਾਵ ਇਸ ਧਰਤੀ ਵਿੱਚ ਆ ਕੇ ਜਨਮ ਲੈ ਕੇ ਮਤ ਵਿਪਰੀਤ ਕਹੀਏ ਪੁੱਠੀ ਹੋ ਗਈ, ਉਲਟੀ ਹੋ ਗਈ, ਚੰਗੀ ਭਲੀ ਸੋਚ ਸੋਚਣ ਵਾਲੀ ਮਤ ਅੰਦਰ ਨਾ ਰਹੀ, ਧਰਮੀ ਹੈ ਨਹੀਂ ਸੀ, ਅਮੀਰ ਜ਼ਰੂਰ ਸੀ, ਅਤੇ ਫਿਰ ਭੈੜੇ ਕਰਮ ਕਰਦੇ ਗਏ। ਅਤੇ ਹਜ਼ੂਰ ਕਹਿੰਦੇ ਨੇ ਅੱਜ ਦੇ ਕੀਤੇ ਭੈੜੇ ਕਰਮਾਂ ਦੇ ਸਦਕੇ ਆਉਣ ਵਾਲੇ ਸਮੇਂ ਵਿੱਚ ਹਸ਼ਰ ਕੀ ਹੋਵੇਗਾ। ਵਿਪਰੀਤ ਬੁੱਧਿਅੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ, ਉਹ ਬਹੁਤ ਲੰਬੇ ਸਮੇਂ ਤੱਕ ਕਹਿੰਦੇ ਦੁੱਖ ਭੋਗਣਗੇ, ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਲਿਆ, ਅਗਲੇ ਕਰਮ ਚੰਗੇ ਕੀਤੇ ਕੋਈ ਨਹੀਂ, ਅਤੇ ਇਹ ਸਮਝ ਲੈਣਾ ਹੁਣ ਵੱਤਾ, ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਇਹ ਬੰਦਿਆ ਹੁਣ ਹੈ ਵੱਤਰ, ਹੁਣ ਹੈ ਬੀਜਣ ਦਾ ਵੱਤਰ। ਵੱਤਰ ਦੇ ਅਰਥ ਹੁੰਦੇ ਨੇ ਜ਼ਿਮੀਂਦਾਰ ਨੇ ਜ਼ਮੀਨ ਵਿੱਚ ਪਾਣੀ ਲਗਾਇਆ, ਉਹ ਪਾਣੀ ਜਦੋਂ ਲੱਗਾ ਧਰਤੀ 'ਤੇ ਤਾਂ ਜ਼ਮੀਨ ਬਹੁਤ ਗਿੱਲੀ ਸੀ, ਦੋ ਦਿਨ ਚਾਰ ਦਿਨ ਲੰਘ ਗਏ, ਮੌਸਮ ਦੇ ਮੁਤਾਬਕ ਜੇ ਜ਼ਿਆਦਾ ਸਰਦੀ ਹੋਵੇ ਹਫ਼ਤਾ ਦਸ ਦਿਨ ਇੰਤਜ਼ਾਰ ਕਰਨੀ ਪੈਂਦੀ, ਜੇ ਜ਼ਿਆਦਾ ਗਰਮੀ ਹੋਵੇ ਦੋ ਤਿੰਨਾਂ ਚਾਰ ਦਿਨਾਂ ਵਿੱਚ ਉਹ ਜ਼ਮੀਨ ਵੱਤਰ ਆ ਜਾਂਦੀ, ਨਾ ਬਹੁਤੀ ਗਿੱਲੀ ਨਾ ਬਿਲਕੁਲ ਸੁੱਕੀ, ਉਸ ਜ਼ਮੀਨ ਵਿੱਚ ਬੀਜਿਆ ਹੋਇਆ ਬੀਜ ਝੱਟ ਉੱਗ ਪੈਂਦਾ। ਹਜ਼ੂਰ ਕਹਿੰਦੇ ਮਨੁੱਖਾ ਜਨਮ ਮਿਲਿਆ ਇਹ ਤੈਨੂੰ ਵੱਤਰ ਮਿਲਿਆ, ਨਾਮ ਬੀਜਣ ਦਾ ਇਹ ਸੋਹਣੀ ਧਰਤੀ ਦਾ ਵੱਤਰ ਹੈ। ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸਵਾਓ, ਐ ਸੰਸਾਰੀ ਜੀਵੋ ਅੱਜ ਨਾਮ ਦਾ ਬੀਜ ਬੋਵੋ, ਭਲਾ ਸਮਾਂ ਹੈ ਜੇ ਅੱਜ ਨਾਮ ਬੀਜ ਲਿਆ, ਅਤੇ ਇਹ ਸਮਝ ਲੈਣਾ ਆਉਣ ਵਾਲੇ ਸਮੇਂ ਵਿੱਚ ਸਿਮਰਨ ਕੀਤਾ, ਆਉਣ ਵਾਲੇ ਸਮੇਂ ਵਿੱਚ ਅੱਜ ਦੀ ਸੇਵਾ ਕੀਤੀ, ਉਹ ਇੱਕ ਐਸਾ ਫਲ ਬਣ ਕੇ ਝੋਲੀ ਵਿੱਚ ਪੈ ਜਾਣੀ ਹੈ। ਹੁਣ ਮੈਂ ਇੱਕ ਦੂਜੀ ਗੱਲ ਹੋਰ ਆਪ ਜੀ ਨਾਲ ਸਾਂਝੀ ਕਰ ਲਵਾਂ, ਇਹ ਸੀ ਪ੍ਰਾਰਬਧ ਕਰਮ, ਚੂੰਕਿ ਪੂਰਵ ਜਨਮ ਦਾ ਜਾਂ ਇਸੇ ਜਨਮ ਵਿੱਚ ਪੂਰਵ ਸਮੇਂ ਦਾ ਕੀਤਾ ਹੋਇਆ ਕਰਮ ਜਦੋਂ ਫਲ ਦਿੰਦਾ, ਉਸ ਫਲ ਵਾਲੇ ਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਪਹਿਲਾਂ ਜੋ ਜ਼ਿਮੀਂਦਾਰ ਨੇ 6 ਮਹੀਨੇ ਕਣਕ ਬੀਜੀ ਸੀ, ਉਹ ਹੁਣ ਪੱਕ ਗਈ, ਵੱਢ ਲਈ, ਕੱਢ ਲਈ, ਉਹ ਹੋ ਗਈ ਉਸ ਦੀ ਪ੍ਰਾਰਬਧ। ਦੂਸਰਾ ਹੈ ਜ਼ਿਮੀਂਦਾਰ ਨੇ ਅੱਜ ਕਣਕ ਬੀਜੀ, ਜਿਵੇਂ ਅਸੀਂ ਅੱਜ ਨਿਤਨੇਮ ਕਰ ਰਹੇ, दो महीने चार महीने छे महीने छे साल हो गए बाणी पढ़ रहे हाँ गुरुद्वारे आ रहे हाँ पर फिर भी कई बार लगता है कि अजय कर्म बदले ने दुख अजय भी जारी है। ये समझ लेना जो पूर्व जन्म का पूर्व लोग किरत कर्म ना मिटैरी घर गेहन ताचे मोहे जापिय ने राम चे नामंग बदत त्रिलोचन राम जी तनासरी बाणी भगत त्रिलोचन जी की दिए पंक्ति है। अपने घरवाली नू कहिंदे ने पूर्व लो किरत कर्म ना मिटैरी पूर्व जन्म दा कीता होया किरत दे मतलब ने कीता होया कर्म ओ मिटदा नहीं जितनी देर उस कर्म दे फल नू भोग नहीं लैंदे उतनी देर ओ मिटना नहीं इस करके ओ प्रारब्ध कर्म जरूर भोगना पैंदा है। पर जेड़े कर्म असी हुण कर बैठे हां ना दो महीने चार महीने छे महीने पहला या छे साल हो गए दस साल हो गए वो कर्म अकाउंट विच ते आ गए ने जिमीदार ने खेती बीज ते दिती है पर अजे पक्की नहीं है उन्हों संभालता है पानी दिंदा है ताकि वो खेती बीजी होई समय अनुसार वो पक्केगी ते फल देवेगी। बस अंतर इतना ही है कोई बीजिया होया बीज मैं अर्ज कर देवा महीने बाद कोई बीजिया होया बीज दो महीने बाद फल दे सकता है कोई छे महीने बाद फल देंदा है। अखरोट वर्गे बूटे नू बीज के 24 साल इंतजार करनी पैंदी फिर किते जाके फल देंदा है। जिंदगी विच किते हुए कर्म करदे रहिंदे ओ एक समय फल देन दी अवस्था तक पुज जांदा है प्रारब्द बणदे जे नहीं फल दे रहे ते ओ संचित कर्म कहलांदे इकट्ठे होए हुए अकाउंट विच जमा ने ते जिहड़ा अज कर रहे हैं वो किरेमान कर्म कहलांदा है। इस करके गुरु के सिख नूं तगीद है तू हर रोज़ चंगे कर्म कर हर रोज़ तेरी जिंदगी दे धर्म दे कर्म होन ताकि अज दी जिंदगी दे कमाए हुए धर्म दे कर्म आने वाले समय विच तेरी किस्मत बना देन। और एक गल जरा होर विचार च रखियो भावें इक्को घर इक्को माँ बाप दे ग्रह विखे भरा चार होन मिसाल दे तौर ते ते चारां दा मुकद्दर अपना अपना हुंदा है एक बाप के दो बेटे किस्मत जुदा जुदा है एक शाहे नामवर है एक दर बदर गदा है दो गज के कपड़े एक ही जगह से फाड़े एक सुंदरी के सर पे एक कफन पे पड़ा है एक ही सागर के दो ही मोती एक ही जगह से निकले एक खरल पे पिसा है वैद को ला गया एक खरल पे पिसा है एक ताज पे जड़ा है एक ही वेल के दो ही तुम्बे एक ही जगह से तोड़े एक साध का कमंडल एक किंग पे मड़ा है एक वेल दे दो ही तुम्बे दो जनिया आ तोड़े साध दा बनिया एक कमंडल दूजा किंग पे जोड़े साध कमंडल नित ही भरिया दूजा खाली रहिंदा लिखियां तुर तकदीरां नूं कौन किवें कोई मोड़े। जो पूर्व जन्म दा कीता होया कर्म ओह ते सारिआं नूं ही भोगना पैंदा है पर एक गल विचार लई है कि अज सानू मनुखा जन्म मिलिया अज असी इस विच एक शरीर की धरती विच चंगा बीज बीजिए इसलिए हजूर बाणी विच कहिंदे ने जिन्हां ने शरीर की धरती विच चंगा बीज बीजना होवे उन्हां नू जाच सिख लैनी चाहीदी है वी किवें बीजना मन हाली किरसानी करनी सरम पानी तन खेत नाम बीज संतोख सुहागा रख गरीबी वेस कहिंदे मन नू बना हाली हाली दे की अर्थ ने जिहड़ा हल चलाउणा जाणदा होवे इह ना होवे वी हल दा उहनू कहिंदे ने फाला बलद दे पैर च ही मार ले जां अपने पैर च ही वजा होवे ते नहीं मन हाली हाली मन ऐन टिक जाए। मैं एक अर्ज कर देवा जिन्ना मन टिक के किते नाम जप लै ना यह समझ लैना एडा वधिया बीज बीज लिया एडा वधिया बीज बीज लिया इस तो उत्ते होर कोई भी बीज नहीं है जिन्हां दा मन टिक जांदा है टिकिया होया मन किते भावें चंद मिनट भी किते बैठ के जप लै ना एक चित जै एक छिन ते आयो काल फांस के बीच ना आयो करो तो थोड़ी जी कृपा। और मेरी कर्ज है भी जेड़े मुखों बोल वाहेगुरु बोलो ना अपना मन ऐन थोड़ी देर लई उस विच इन्ना एकमिक कर लियो इतना एकमिक शायद किते घर विच जाके मन पता नहीं टिके के ना टिके पर इत्थे किते दो चार मिनट भी टिक के मन वाहेगुरु मंत्र विच जुड़ जाए ना जाने किड्डी कि बख्शिश नाल साडी झोली भर जाए। बड़े टिकाओ विच आके जरा दो मिनट जप लईए। ध्यान पूरा उस वाहिगुरु बोलां विच रखियो ते बोलियो भी जरूर मेरी अर्ज है।
वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु
वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
गुरु की संगत विच आउण वाला सिख शरीरक कर्म भी श्रेष्ठ कर लैंदा जिहड़ा थोड़ी विच विशेष तौर ते तवज्जो देना जिवें मैं अर्ज कीती है ना मनसा वाचा कर्मना तीन तरह के कर्म ने मन करके बाचा कहीए जुबान करके कर्मना कहीए शरीर करके किए जाने वाले कर्म जदों गुरु का सिख संगत विच आउंदा मथा टेकदा बैठदा ते कुछ समा सेवा विच गुजार लैंदा उस दे तिन्ने कर्म ही श्रेष्ठ हो जांदे ने शरीर चल के आया या नाल सेवा विच जुड़ गया शरीरक कर्म श्रेष्ठ हो गया। इस करके गुरु घर आके घट्टो घट सिख नमस्कार ही करता कि मेरा शरीरक कर्म तो श्रेष्ठ हो जाए ना। इस गल वाल जरा ऐसे प्रचार विच ना कभी भी जायो भी मत्था टेकन का की फायदा है जे आप अज आप इस कर्म फिलोसफी तो वाकफ हो गए होवोगे कभी भुल के भी ये गल नहीं आखोगे जे कोई आखेगा भी उसनू जवाब जरूर ये देवोगे भी नहीं शरीर करके गुरुद्वारे आना मत्था टेकना भी एक शरीरक कर्म श्रेष्ठ बन जाता है। सेवा की शरीरक कर्म श्रेष्ठ हो गया तो दूसरा कर्म जिवें तुसां हुणे बैठ के वाहिगुरु जप लिया ये बाचा का कर्म श्रेष्ठ हो गया जुबान का कर्म श्रेष्ठ हो गया तो जिहड़ा मन विच जोड़ लिया ना और ये भी गल दा ध्यान च रखियो गुरबाणी एक अगम्मी धुरकी बाणी है इस बाणी नू एकाग्रता नाल सुन लेना भी मानसी कर्म की एक श्रेष्ठता नाल भी हो जाती है। जिन्ना समा शरीर संगत विच बैठा है ये सारे का सारा शरीरक कर्म खाते विच पै रहे है जुबान ने जप लिया जुबान का वाचक कर्म श्रेष्ठ हो गया मन करके थोड़ा ध्यान विच जुड़ गए मानसी कर्म श्रेष्ठ हो गया कित गुरु की बख्शिश मेहरामत हो जाए कि सानू ये पता चल जाए कि जैसा बीजा सो लुना कर्म एहो खेत धन गुरु अर्जन देव पातशाह जैतसरी की वार दी इस पौड़ी की चौथी पंक्ति विच कहिंदे ने जिहो जिहा बीजोगे उहो जिहा वढोगे चूंकि इस कर्म दे नाल एक बीज शरीर की धरती खेत विचों तुहानूं वैसा ही प्राप्त होवेगा जी।
ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ
ਤੇ ਅਕਿਰਤ ਕਣਾ ਨੂੰ ਰੱਬ ਭੁੱਲ ਗਿਆ ਅਤੇ ਜੂਨੀਆਂ ਵਿੱਚ ਉਹ ਭਰਮ ਦੇ ਹੀ ਰਹਿ ਜਾਂਦੇ ਨੇ। ਧਿਆਨ 'ਚ ਰੱਖ ਲਿਓ, ਰੱਬ ਦਾ ਭੁੱਲ ਜਾਣਾ। ਕਈ ਲੋਕ ਕਹਿੰਦੇ ਨੇ ਨਾ ਵੀ ਮੈਂ ਪਾਪ ਨਹੀਂ ਕਰਦਾ, ਮੈਨੂੰ ਗੁਰਦੁਆਰੇ ਆਉਣ ਦੀ ਕੀ ਲੋੜ, ਬਾਣੀ ਪੜ੍ਹਨ ਦੀ ਕੀ ਲੋੜ, ਮੈਂ ਚੰਗਾ, ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਹੱਕ ਖੋ ਕੇ ਨਹੀਂ ਖਾਂਦਾ। ਆਮ ਗੱਲ ਬੜੀ ਮੈਂ ਲੋਕਾਂ ਦੇ ਮੂੰਹੋਂ ਸੁਣਦਾ ਵੀ ਲੋਕ ਇਹ ਕਹਿ ਦਿੰਦੇ ਨੇ ਵੀ ਅਸੀਂ ਚੰਗੇ ਹਾਂ, ਸਾਨੂੰ ਗੁਰਦੁਆਰੇ ਆਉਣ ਦੀ ਕੀ ਲੋੜ। ਮੈਂ ਪਹਿਲੀ ਇਹ ਅਰਜ਼ ਕਰ ਦੇਵਾਂ, ਜਿਹੜੇ ਇਹ ਕਹਿੰਦੇ ਨੇ ਕਿ ਮੈਂ ਚੰਗਾ, ਇਹ ਸਮਝ ਲੈਣਾ ਸਭ ਤੋਂ ਮਾੜਾ ਕੰਮ ਹੀ ਇਹ ਕੀਤਾ। ਜਿਹੜੇ ਚੰਗੇ ਹੋਏ ਨੇ ਨਾ ਉਹ ਕੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਹਿੰਦੇ ਮੈਂ ਸਾਰਿਆਂ ਤੋਂ ਮੰਦਾ, ਆਪਸ ਕੋ ਜੋ ਜਾਣੈ, ਨੀਚਾ ਸੋ ਗਣੀਆਂ ਸਭ ਤੇ ਉੱਚਾ। ਅਤੇ ਦੂਸਰੇ ਪਾਸੇ ਉਹ ਵੀ ਪੰਕਤੀਆਂ ਲਿਓ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ। ਇਹ ਉਹਨਾਂ ਲੋਕਾਂ ਦੀ ਫਿਰ ਕੈਟਾਗਰੀ ਆ ਗਈ ਜਿਹੜੇ ਕਹਿੰਦੇ ਸੀ ਚੰਗੇ ਕੰਮ ਕਰਦੇ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋੜ ਭਰਮਾਵੈ। ਉਹ ਜੰਮਦੇ ਮਰਦੇ ਅਤੇ ਜੂਨਾਂ ਵਿੱਚ ਭਟਕਦੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਕਰਮ ਚੰਗੇ ਕਰਦੇ ਹਾਂ। ਪਹਿਲੀ ਗੱਲ ਮੈਂ ਇਹ ਕਹਿ ਲਵਾਂ ਵੀ ਚੰਗੇ ਕਰਮ ਕਰਕੇ ਉਹਨਾਂ ਦਾ ਦਾਅਵਾ ਕਰਨਾ ਇਹ ਸਭ ਤੋਂ ਵੱਡਾ ਬੁਰਾ ਕਰਮ। ਹੁਣ ਦੂਜੀ ਗੱਲ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ। ਮੰਨ ਲਓ ਉਹ ਭੈੜਾ ਕਰਮ ਕੋਈ ਨਹੀਂ ਕਰਦੇ, ਹਿਰਦੇ ਦੀ ਧਰਤੀ ਬੜੀ ਸਾਫ ਸੰਭਾਲ ਕੇ ਰੱਖੀ ਹੋਈ ਨੇ, ਪਰ ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਅਤੇ ਉਹਨਾਂ ਦੀ ਹਾਲਤ ਇਹ ਜਿਵੇਂ ਕੋਈ ਜ਼ਿਮੀਂਦਾਰ ਆਪਣੇ ਖੇਤ ਨੂੰ ਰੋਜ਼ ਹਲ ਚਲਾ ਕੇ ਵਾਹ ਕੇ ਸਵਾਰ ਕੇ ਰੱਖੇ ਅਤੇ ਇਹ ਆਖੇ ਕਿ ਮੈਂ ਆਪਣੀ ਜ਼ਮੀਨ ਵਿੱਚ ਕੋਈ ਘਾਹ ਕੰਡਾ ਬੂਟਾ ਨਹੀਂ ਪੈਦਾ ਹੋਣ ਦਿੰਦਾ, ਮੈਨੂੰ ਬੀਜਣ ਦੀ ਕੀ ਲੋੜ। ਜੈਸੇ ਧਰਤੀ ਸਾਧ ਹੈ ਬਹੁ ਵਿਧ, ਬਿਨ ਬੀਜੇ ਨਹੀਂ ਜਾਮੈ, ਰਾਮ ਨਾਮ ਬਿਨ ਮੁਕਤ ਨਾ ਹੋਈ ਹੈ, ਟੂਟੈ ਨਾਹੀਂ ਅਭਿਮਾਨੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜੇ ਤੂੰ ਚੰਗਾ ਹੈ, ਹਿਰਦਾ ਤੇਰਾ ਸਾਫ਼ ਹੈ, ਬੁਰਾ ਨਹੀਂ ਕਰਦਾ, ਨਾਮ ਜਪ ਝਾਟੀ ਹੈ ਤੇਰੀ ਖੇਤੀ ਨਾਮ ਦੀ ਜਿਹੜੀ ਫਲ ਦੇ ਜਾਏਗੀ। ਅਤੇ ਰੱਬ ਨੂੰ ਭੁੱਲਣਾ, ਨਾਮ ਨਾ ਜਪਣਾ, ਇਹ ਸਮਝ ਲੈਣਾ ਸਭ ਤੋਂ ਵੱਡਾ ਪਾਪ ਹੈ। ਇਹ ਵੀ ਇੱਕ ਪਾਪ ਹੈ, ਕਿਉਂਕਿ ਅਕਿਰਤ ਘਣਾ ਹਰ ਵਿਸਰਿਆ, ਜਿਨ੍ਹਾਂ ਨੂੰ ਹਰੀ ਵਿਸਰ ਗਿਆ, ਰੱਬ ਭੁੱਲ ਗਿਆ, ਸਿਮਰਨ ਛੱਡ ਦਿੱਤਾ, ਹਜ਼ੂਰ ਕਹਿੰਦੇ ਨੇ ਉਹ ਅਕਿਰਤ ਘਣ ਨੇ, ਰੱਬ ਦੀ ਕੀਤੀ ਹੋਈ ਬਖਸ਼ਿਸ਼ ਦਾ ਸ਼ੁਕਰਾਨਾ ਨਹੀਂ ਕਰਦੇ ਨਾਮ ਜਪ ਕੇ। ਉਹ ਜੋਨੀ ਪਰਮੇਤ ਉਹਨਾਂ ਨੂੰ ਜੂਨਾਂ ਵਿੱਚ ਭਟਕਣਾ ਪਏਗਾ, ਨਰਕਾਂ ਵਿੱਚ ਅਨੇਕ 84 ਲੱਖ ਜੂਨ ਵਿੱਚ ਉਹ ਆਪਣੀ ਜ਼ਿੰਦਗੀ ਬਰਬਾਦ ਕਰਨਗੇ। ਇਹ ਗੁਰੂ ਨੇ ਬਖਸ਼ਿਸ਼ ਕੀਤੀ, ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੁੱਜੇ, ਗੁਰੂ ਕੇ ਸ਼ਬਦ ਸਤ ਸੰਗਤ ਦਾ ਆਨੰਦ ਮਾਣਿਆ, ਸਤਿਗੁਰੂ ਮਿਹਰਾਮਤ ਕਰਨ। ਮੈਂ ਕੱਲ੍ਹ ਅਤੇ ਪਰਸੋਂ ਦੋ ਦਿਨ ਹੋਰ ਗੁਰਮਤਿ ਵਿਚਾਰਾਂ ਦੀ ਸਾਂਝ ਜੋ ਕਿ ਪਿਛਲੇ ਸਾਰੇ ਹਫ਼ਤੇ ਤੋਂ ਆਪ ਸੰਗਤਾਂ ਨਾਲ ਕਰਦਾ ਆ ਰਿਹਾ, ਦੋ ਦਿਨ ਹੋਰ ਸਾਂਝ ਪ੍ਰਾਪਤ ਕਰਨੀ ਹੈ। ਉਪਰੰਤ ਅਗਲਾ ਹਫ਼ਤਾ ਬਿਊਨਾ ਪਾਰਕ 8 ਤੋਂ 15 ਤੱਕ ਅਤੇ 15 ਤੋਂ 22 ਤੱਕ ਲੈਂਕਰ ਸ਼ਿਮ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਹਾਜ਼ਰੀ ਆਪ ਸੰਗਤਾਂ ਦੀ ਬੜੀ ਅਸੀਸ ਸਦਕਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਭਰ ਰਿਹਾ ਹਾਂ। ਸਤਿਗੁਰੂ ਕਿਰਪਾ ਕਰਨ, ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਵਾਹਿਗੁਰੂ ਵਾਹਿਗੁਰੂ ਸਿਮਰਨ ਵਾਲਾ ਬਣਾਈਏ, ਦਾਤੇ ਦੇ ਘਰੋਂ ਅਨੇਕ ਰਹਿਮਤਾਂ ਝੋਲੀ ਵਿੱਚ ਪਵਾ ਕੇ ਆਪਣੀ ਤਕਦੀਰ ਨਵੀਂ ਘੜ ਕੇ ਜਾਈਏ। ਕਈ ਵਾਰ ਲੋਕ ਕਹਿੰਦੇ ਜੀ ਸਾਡੀ ਤਾਂ ਤਕਦੀਰ ਹੀ ਇਹੋ ਜਿਹੀ, ਇਹ ਕਿੱਥੋਂ ਬਦਲਣੀ ਹੈ। ਇੱਕ ਅਦੀਬ ਕਹਿੰਦਾ ਪੱਥਰ ਕੀ ਤਕਦੀਰ ਵੀ ਬਦਲ ਸਕਦੀ ਹੈ, ਪੱਥਰ ਕੀ ਤਕਦੀਰ ਵੀ ਬਦਲ ਸਕਦੀ ਹੈ, ਸ਼ਰਤ ਇਹ ਕਿ ਸਲੀਕੇ ਸੇ ਤਰਾਸ਼ਾ ਜਾਏ। ਜਿਹੜੇ ਪੱਥਰ ਕਿਸੇ ਤਰਾਸ਼ਣ ਵਾਲਿਆਂ ਦੇ ਹੱਥ ਆ ਜਾਂਦੇ ਨੇ ਉਹ ਪੱਥਰ ਨੂੰ ਮੂਰਤੀਮਾਨ ਕਰ ਦਿੰਦੇ ਨੇ, ਜਿਹੜੇ ਜੀਵਨ ਗੁਰੂ ਦੇ ਹੱਥ ਆ ਜਾਂਦੇ ਨੇ ਗੁਰੂ ਸੋਹਣਾ ਗੁਰਸਿੱਖੀ ਵਾਲਾ ਜੀਵਨ ਘੜ ਕੇ ਚੰਗੀ ਤਕਦੀਰ ਝੋਲੀ ਵਿੱਚ ਪਾ ਦਿੰਦਾ। ਸਤਿਗੁਰੂ ਰਹਿਮਤ ਕਰਨ, ਅੰਮ੍ਰਿਤ ਵੇਲਾ, ਬਾਣੀ ਦਾ ਨਿਤਨੇਮ, ਸਿਮਰਨ, ਗੁਰੂ ਘਰ ਦੀਆਂ ਸੇਵਾਵਾਂ ਅਤੇ ਗੁਰੂ ਘਰ ਵਿੱਚ ਹਾਜ਼ਰੀ ਭਰਨ ਵਾਲਾ ਵੱਧ ਤੋਂ ਵੱਧ ਕਦਮ ਉਠਾਈਏ ਤਾਂ ਕਿ ਸਾਡੇ ਸਾਰਿਆਂ ਦੀਆਂ ਝੋਲੀਆਂ ਵਿੱਚ, ਗ੍ਰਹਿ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਬਣਾਵੇ ਜੀ। ਹਾਰਦਿਕ ਧੰਨਵਾਦ। ਸੇ ਗੁਰਸਿੱਖ ਧੰਨ ਧੰਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਧੰਨ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕੰਨਾਂ ਨਾਲ ਸ਼ਰਵਣ ਕੀਤਾ। ਕੱਲ੍ਹ ਸ਼ਾਮ ਨੂੰ ਫਿਰ ਗੁਰੂ ਚਰਨਾਂ ਵਿੱਚ ਪੁੱਜਣ ਦਾ ਅਰਦਾਸ ਬੇਨਤੀ ਕਰਕੇ ਯਤਨ ਕਰਿਓ, ਜੋ ਕਿ ਹਰ ਰੋਜ਼ 8 ਤੋਂ ਲੈ ਕੇ ਕਰੀਬ 9:45 ਵਜੇ ਤੱਕ ਗੁਰਮਤਿ ਵਿਚਾਰਾਂ ਕੱਲ੍ਹ ਵੀ ਇਸੇ ਤਰ੍ਹਾਂ ਪੜ੍ਹ ਸਕਾਂ। ਇਹਨਾਂ ਅੱਖਰਾਂ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਸਹਿਤ ਫਤਿਹ ਲਈ ਅਰਜ਼ ਹੈ, ਸਾਰੇ ਕਰੋ ਕਿਰਪਾ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।